कर कृपाल आपे बख्श ले सदा सदा जपी तेरा नाम सत गुर पाई सदा सदा जपी तेरा नाम सत गुर पाही पै हम अंधले अंध बिखे बिखराते क्यों चालें गुर चाली सत गुर दया करे सुख दाता दया करे सुख दाता सत गुर दया करे सत गुर दया करे सुख दाता हम लावे आपन पाली सतनाम वाखे गुरु जियो सलोक महला दूजा एह कनेही आस की दूजे लगे जा नानक आशक कांडिये सदखी रह समा चंगा चंगा कर्मने मंदे मंदा होए आशक एहो न आखिए जे लिखे वरत सो महला दूजा सलाम जवाब दोवें करे मुंडो कुचा जाए नानक दोवें कूड़िया थाई ना काई पाए नानक दोवें कूड़िया थाई ना काई पाए वाहिगुरु जी का खालसा वाहिगुरु जी की फतेह चुको चुक अटल शब्द गुरु परमेश्वर जी का खरदा स्वरूप सतगुरु श्री गुरु ग्रंथ साहिब महाराज जिन्हां दी पावन पवित्र गोद विच बैठ के असी धन गुरु नानक साहिब पिता महाराज जी दे दूसरे स्वरूप धन गुरु अंगद पिता महाराज जी दे पवित्र बचन पिछले एक हफ्ते तो प्रारंभ किए हैं। धन गुरु अंगद पिता महाराज जी जो अज दे पवित्र शब्दा राही रहमत वरता रहे ने ਉਹ ਹੈ ਭਈ ਜਦੋਂ ਕੋਈ ਧੰਨ ਗੁਰੂ ਨਾਨਕ ਪਿਤਾ ਮਹਾਰਾਜ ਜੀ ਨੂੰ ਪਿਆਰ ਕਰੇ ਤਾਂ ਉਸ ਦੇ ਅੰਦਰ ਆਪਣੇ ਸਤਿਗੁਰੂ ਲਈ ਪਿਆਰ ਕਿਸ ਪੱਧਰ 'ਤੇ ਹੋਣਾ ਚਾਹੀਦਾ ਹੈ। ਬਚਨ ਹੈ, ਇਹ ਕਨੇਹੀ ਆਸ ਕੀ ਦੂਜੈ ਲੱਗੈ ਜਾਏ। ਇਹ ਪਿਆਰ ਕੈਸਾ ਹੋਏਗਾ ਜੇ ਇੱਕ ਪਾਸੇ ਸਿੱਖ ਦੇ ਅੰਦਰ ਕਦੇ ਗੁਰੂ ਨਾਨਕ ਪਿਤਾ ਲਈ ਪ੍ਰੀਤ ਜਾਗੇ ਅਤੇ ਕਦੇ ਕਦੇ ਸਿੱਖ ਦੇ ਹਿਰਦੇ ਅੰਦਰ ਗੁਰੂ ਤੋਂ ਇਲਾਵਾ ਕਿਸੇ ਹੋਰ ਲਈ ਵੀ ਉਹ ਪ੍ਰੀਤ ਜਨਮ ਲੈ ਲਵੇ। ਜਿਹੜਾ ਇਹ ਸ਼ਬਦ ਹੈ ਨਾ ਦੂਜੇ ਲੱਗੇ ਜਾਏ, ਇਹ ਬਹੁਤ ਸਾਰੇ ਸੰਦੇਸ਼ ਸਾਨੂੰ ਦੇ ਰਿਹਾ ਹੈ। ਜਦੋਂ ਧੰਨ ਗੁਰੂ ਅਮਰਦਾਸ ਪਿਤਾ ਦਾ ਇੱਕ ਬਚਨ ਸਾਹਮਣੇ ਲਿਆਓਗੇ ਆਨੰਦ ਸਾਹਿਬ ਦਾ, ਭਈ ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਜਦੋਂ ਇੱਕ ਅਕਾਲ ਪੁਰਖ ਵਾਹਿਗੁਰੂ ਅੰਦਰੋਂ ਵਿਸਰ ਜਾਏ, ਸਤਸੰਗਿਓ ਉਹਦੇ ਤੋਂ ਇਲਾਵਾ ਜੋ ਕੁਝ ਵੀ ਅਸੀਂ ਆਪਣੇ ਜੀਵਨ ਵਿੱਚ ਵੇਖ ਰਹੇ ਹਾਂ, ਜਿਹਦੇ ਨਾਲ ਵੀ ਪਿਆਰ ਪਾਵਾਂਗੇ, ਉਹਦੀ ਗਿਣਤੀ ਦੂਜੇ ਭਾਉ ਵਿੱਚ ਆਏਗੀ। ਨਿਰੰਕਾਰ ਤੋਂ ਇਲਾਵਾ ਤਮਾਮ ਬਾਕੀ ਮਾਇਆ ਕਹਿ ਦੂਜਾ ਭਾਉ ਕਹਿ, ਇਹ ਉਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਨਾਲੋਂ ਕਿਸੇ ਹੋਰ ਪਾਸੇ ਲੈ ਜਾਣ ਵਾਲੀ ਉਹ ਪ੍ਰੀਤ ਹੋਏਗੀ। ਮੈਂ ਬੇਨਤੀ ਕਰਾਂ, ਹਜ਼ੂਰ ਆਖਦੇ ਨੇ ਇੱਕ ਤਾਂ ਸਿੱਖ ਦੇ ਅੰਦਰ ਗੁਰੂ ਤੋਂ ਇਲਾਵਾ ਕੋਈ ਦੂਜੀ ਪ੍ਰੀਤ ਨਹੀਂ ਚਾਹੀਦੀ। ਦੂਸਰਾ ਬਚਨ, ਫਿਰ ਕਿਹੋ ਜੀ ਪ੍ਰੀਤ ਚਾਹੀਦੀ ਹੈ ਜੇਕਰ ਸਿੱਖ ਦੇ ਅੰਦਰ ਗੁਰੂ ਤੋਂ ਇਲਾਵਾ ਕੋਈ ਦੂਜੀ ਥਾਂ ਕਿਸੇ ਲਈ ਇਹਨੇ ਰੱਖੀ ਹੈ। ਇਹ ਤਾਂ ਸੱਚੀ ਆਸ਼ਕੀ ਜਾਂ ਸੱਚੀ ਪ੍ਰੀਤ ਨਹੀਂ। ਤਾਂ ਸਾਹਿਬ ਦਾ ਬਚਨ ਹੀ ਨਾਨਕ ਆਸ ਕਾਂਢੀ ਹੈ ਸਦਕੇ ਰਹਿ ਸਮਾਏ। ਸਿੱਖ ਦਾ ਪਿਆਰ ਸਤਿਗੁਰੂ ਨਾਲ ਇਹੋ ਜਿਹਾ ਹੋਏ ਭਈ ਸਦਾ ਇਹ ਆਪਣੇ ਸਤਿਗੁਰੂ ਦੇ ਸ਼ਬਦ ਦੇ ਅੰਦਰ ਸਮਾਇਆ ਰਹੇ। ਜਦੋਂ ਇੱਕ ਪਾਣੀ ਵਿੱਚ ਵੱਟਾ ਸੁੱਟੋ ਤਾਂ ਉਹ ਵੱਟਾ ਪਾਣੀ ਵਿੱਚ ਸਮਾ ਨਹੀਂ ਸਕਦਾ। ਜਿੰਨਾ ਚਿਰ ਮਰਜ਼ੀ ਪਿਆਰ ਰਵੇ ਉਹ ਵੱਟਾ ਵੱਖ ਨਜ਼ਰ ਆਏਗਾ, ਪਾਣੀ ਵੱਖ ਨਜ਼ਰ ਆਏਗਾ। ਬਲਦੀ ਕੋਈ ਅੱਗ ਦੇ ਅੰਦਰ ਪੱਥਰ ਸੁੱਟ ਦਿੱਤਾ ਜਾਏ ਸਤਸੰਗਿਓ, ਉਹ ਸਮਾਏਗਾ ਨਹੀਂ, ਉਹਦੀ ਵੱਖਰੀ ਹੋਂਦ ਬਣੀ ਰੱਖੇਗੀ। ਸਾਧ ਸੰਗਤ, ਜੇਕਰ ਪਾਣੀ ਦੇ ਅੰਦਰ ਮਿੱਟੀ ਵੀ ਪਾਓ, ਥੋੜ੍ਹਾ ਕੁ ਸਮਾਂ ਉਹ ਘੁਲ ਮਿਲ ਜਾਏਗੀ। ਜਰਾ ਕੁ ਪਾਣੀ ਨੂੰ ਇੱਕ ਜਗ੍ਹਾ 'ਤੇ ਟਿਕਾਇਆ, ਮਿੱਟੀ ਥੱਲੇ ਬਹਿ ਗਈ ਅਤੇ ਪਾਣੀ ਵੱਖ ਨਜ਼ਰ ਆ ਗਿਆ। ਸਿੱਖ ਦਾ ਅਤੇ ਗੁਰੂ ਦਾ ਇਹੋ ਜਿਹਾ ਪਿਆਰ ਨਹੀਂ ਚਾਹੀਦਾ, ਕਦੇ ਤਾਂ ਆਪਸ ਵਿੱਚ ਘੁਲ ਮਿਲ ਜਾਣ ਅਤੇ ਕਦੇ ਸਿੱਖ ਵੱਖਰਾ ਨਜ਼ਰ ਆਏ ਅਤੇ ਗੁਰੂ ਨਾਨਕ ਦਾ ਸ਼ਬਦ ਇਹਦੇ ਨਾਲ ਵੱਖਰਾ ਨਜ਼ਰ ਆਏ। ਸਮਾਨ ਦਾ ਮਤਲਬ ਹੈ ਜਿਵੇਂ ਪਾਣੀ ਦੇ ਅੰਦਰ ਪਾਣੀ ਮਿਲਾ ਦਿਓ, ਇੱਕ ਰੂਪ ਹੋ ਜਾਂਦਾ ਹੈ। ਦੋ ਦੀਵੇ ਬਾਲ ਕੇ ਉਹਨਾਂ ਦੀ ਲਾਈਟ ਨੂੰ ਇਕੱਠਾ ਕਰੋ, ਉਹ ਇੱਕ ਦੂਜੇ ਵਿੱਚ ਸਮਾ ਜਾਂਦੇ। ਇਹ ਨਹੀਂ ਪਤਾ ਲੱਗਦਾ ਭਈ ਇਹ ਦੋ ਜੋਤਾਂ ਵੱਖਰੀਆਂ ਵੱਖਰੀਆਂ ਨੇ, ਕਿਹੜਾ ਉਹਨਾਂ ਦਾ ਰੂਪ ਸੀ, ਇੱਕ ਹੋ ਜਾਣਗੀਆਂ। ਸਹਿਬ ਪੰਚਮ ਪਿਤਾ ਜੀ ਬਚਨ ਕਰਦੇ, ਜਿਉਂ ਜਲ ਮੈਂ ਜਲ ਆਏ ਘਟਾਨਾ, ਜਿਵੇਂ ਪਾਣੀ ਦੇ ਅੰਦਰ ਪਾਣੀ ਮਿਲ ਗਿਆ, ਤਿਉਂ ਜੋਤੀ ਸੰਗ ਜੋਤ ਸਮਾਨਾ। ਇਵੇਂ ਪਿਆਰਿਓ ਇਸ ਮਨੁੱਖ ਦੀ ਜੋਤ ਅਤੇ ਉਸ ਨਿਰੰਕਾਰ ਦੀ ਜੋਤ ਆਪਸ ਵਿੱਚ ਸਮਾਏ। ਅੱਜ ਤੁਹਾਨੂੰ ਗੁਰੂ ਅੰਗਦ ਪਿਤਾ ਮਹਾਰਾਜ ਜੀ ਨੇ ਜੋ ਬਚਨ ਕਹੇ ਨੇ, ਹਜ਼ੂਰ ਦਾ ਫੁਰਮਾਨ ਏ ਸਿੱਖਾ, ਇਹੋ ਜਿਹਾ ਸਤਿਗੁਰੂ ਗੁਰੂ ਨਾਨਕ ਪਿਤਾ ਜੀ ਦੇ ਸ਼ਬਦ ਨੂੰ ਪਿਆਰ ਕਰ ਭਈ ਜਿਵੇਂ ਪਾਣੀ ਦੂਸਰੇ ਪਾਣੀ ਵਿੱਚ ਮਿਲ ਕੇ ਉਹਦਾ ਰੂਪ ਹੋ ਗਿਆ, ਉਹਦੇ ਨਾਲੋਂ ਕੋਈ ਦੂਜਾ ਤੈਨੂੰ ਵੱਖ ਨਾ ਕਰ ਸਕਿਆ ਨਾ ਵੇਖ ਸਕਿਆ। ਸਤਸੰਗਿਓ, ਇਸੇ ਤਰ੍ਹਾਂ ਸਿੱਖ ਅਤੇ ਗੁਰੂ ਦਾ ਕਿਰਦਾ ਇੱਕ ਤਲ 'ਤੇ ਪਹੁੰਚਣੇ ਚਾਹੀਦੇ ਨੇ। ਪਰ ਥੋੜ੍ਹਾ ਜਿਹਾ ਹੋਰ ਅੱਗੇ ਤੁਰੀਏ, ਪਹਿਲਾਂ ਚੰਗੇ ਚੰਗਾ ਕਰ ਮੰਨੇ, ਮੰਦੇ ਮੰਦਾ ਹੋਏ, ਆਸਕ ਇਹੋ ਨਾ ਆਖੀਐ ਜੇ ਲਿਖੈ ਵਰਤੈ ਸੋਏ। ਇੱਕ ਉਹ ਵੀ ਸਤਿਗੁਰੂ ਨੂੰ ਪਿਆਰ ਕਰਨ ਦਾ ਤਾਲਕ ਹੈ ਜਿੱਥੇ ਬੰਦਾ ਇਹ ਕਹਿੰਦਾ ਗਰੀਬ ਨਵਾਜ਼, ਜਦੋਂ ਤਾਂ ਮੈਨੂੰ ਤੂੰ ਸੁੱਖ ਦੇਂਗਾ ਉਦੋਂ ਤੇਰੇ ਹੁਕਮ ਨੂੰ ਸਤ ਕਰਕੇ ਮੰਨਾਂਗਾ। ਅਸੀਂ ਅਕਸਰ ਕਹਿੰਦੇ ਹਾਂ ਮੇਰਾ ਸਤਿਗੁਰੂ ਬਹੁਤ ਚੰਗਾ ਜੀ, ਉਸ ਕੋਲੋਂ ਮੈਂ ਅੱਜ ਤੱਕ ਜੋ ਮੰਗਿਆ ਮੈਨੂੰ ਮਿਲ ਗਿਆ, ਮੈਂ ਕਾਰੋਬਾਰ ਦੀ ਅਰਦਾਸ ਕੀਤੀ ਸਤਿਗੁਰੂ ਨੇ ਸੁਣੀ ਮੇਰੀ, ਮੈਂ ਸਤਿਗੁਰੂ ਦਾ ਸ਼ੁਕਰ ਗੁਜ਼ਾਰ ਹਾਂ। ਮੇਰੇ ਘਰ ਸੰਤਾਨ ਨਹੀਂ ਸੀ, ਸਤਿਗੁਰਾਂ ਕੋਲ ਮੰਗੀ ਅਰਦਾਸ ਕਰ, ਸਤਿਗੁਰਾਂ ਨੇ ਦਾਤ ਦੇ ਦਿੱਤੀ, ਮੈਂ ਸ਼ੁਕਰ ਗੁਜ਼ਾਰ ਹਾਂ। ਮੈਂ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਚਰਨਾਂ ਵਿੱਚ ਆ ਕੇ ਜੋਦੜੇ ਕੀਤੀ, ਦਾਤਾ ਮੇਰੇ ਵਿੱਦਿਆ ਦੀ ਦਾਤ ਵੱਡ ਮੁੱਲੀ ਤੂੰ ਬਖਸ਼ਿਸ਼ ਕਰ ਦੇ, ਮੈਨੂੰ ਦੇ ਦਿੱਤੀ ਮੈਂ ਸ਼ੁਕਰ ਗੁਜ਼ਾਰ ਹਾਂ। ਮੈਂ ਸਤਿਗੁਰੂ ਕੋਲੋਂ ਆ ਕੇ ਦੁਨੀਆ ਦੀ ਕੋਈ ਮਹਾਨ ਪਦਵੀ ਦੀ ਜਾਚਨਾ ਕੀਤੀ, ਹਜ਼ੂਰ ਨੇ ਮੈਨੂੰ ਦੇ ਦਿੱਤੀ ਮੈਂ ਸ਼ੁਕਰ ਗੁਜ਼ਾਰ ਹਾਂ। ਮੇਰੇ ਹਜ਼ੂਰ ਗੁਰੂ ਅੰਗਦ ਪਿਤਾ ਜੀ ਦਾ ਬਚਾ ਨੇ। ਸਾਹਿਬ ਕਹਿੰਦੇ ਇਹ ਸਾਰੀਆਂ ਗੱਲਾਂ ਬੜੀਆਂ ਚੰਗੀਆਂ ਨੇ, ਇਹ ਸਿੱਖ ਨੂੰ ਕਹਿਣੀਆਂ ਹੀ ਚਾਹੀਦੀਆਂ ਕਹਿਣ। ਜੇ ਸਿੱਖ ਆਪਣੇ ਗੁਰੂ ਕੋਲੋਂ ਨਾ ਮੰਗੇ ਤਾਂ ਹੋਰ ਕਿਹਦੇ ਕੋਲ ਮੰਗੇਗਾ? ਪਰ ਇੱਕ ਇਹਦਾ ਦੂਜਾ ਪੱਖ ਵੀ ਵੇਖਿਆ ਜੇ, ਜਦੋਂ ਸਤਿਗੁਰੂ ਕੋਲੋਂ ਦੁਨੀਆਂ ਦੀ ਦੌਲਤ ਮੰਗੀ ਤਾਂ ਸਤਿਗੁਰੂ ਨੇ ਦੇ ਦਿੱਤੀ, ਪਰ ਜੇ ਕਿਧਰੇ ਸਤਿਗੁਰੂ ਨੇ ਦੌਲਤ ਖੋਹ ਲਈ ਸਤਸੰਗੀ ਜਨੋ, ਜੇ ਉਸ ਦਿਨ ਜ਼ੁਬਾਨ ਤੋਂ ਇਹ ਬਚਨ ਨਿਕਲ ਗਿਆ ਗੁਰੂ ਨਾਨਕ ਪਿਤਾ ਮਹਾਰਾਜ ਭਈ ਅੱਜ ਮੈਂ ਤਾਂ ਕੋਈ ਮਾੜਾ ਕਰਮ ਨਹੀਂ ਕੀਤਾ, ਮੇਰੇ ਘਰੋਂ ਆਈ ਹੋਈ ਦੌਲਤ ਵਾਪਸ ਕਿਉਂ ਚਲੀ ਗਈ? ਗੁਰੂ ਅੰਗਦ ਪਿਤਾ ਦੀ ਨਿਗਾਹ ਵਿੱਚ ਉਹ ਸਿੱਖ ਅਖਵਾਣ ਦਾ ਹੱਕਦਾਰ ਨਹੀਂ। ਸਤਸੰਗਿਓ ਪਦਵੀ ਮਿਲੀ, ਮਿਲੇ 'ਤੇ ਤਾਂ ਸ਼ੁਕਰ ਗੁਜ਼ਾਰ ਹੋਏ, ਜਦੋਂ ਖੁਸ਼ ਗਈ। ਜੇ ਉਸ ਦਿਨ ਸਤਿਗੁਰੂ ਲਈ ਗਿਲਾ ਅਤੇ ਸ਼ਿਕਵਾ ਆ ਗਿਆ, ਵਾਹਿਗੁਰੂ ਕੋਲੋਂ ਧੀ ਪੁੱਤਰ ਦੀ ਦਾਤ ਲਈ ਉਹਦਾ ਹੁਕਮ ਮੁਤਾਬਕ ਮਾਪਿਆਂ ਦੇ ਸਾਹਮਣੇ ਉਹ ਚਲਾ ਗਿਆ ਵਾਪਸ, ਅਤੇ ਉਦੋਂ ਜੇ ਗਿਲਾ ਅਤੇ ਸ਼ਿਕਵਾ ਆ ਗਿਆ ਤਾਂ ਧੰਨ ਗੁਰੂ ਅੰਗਦ ਪਿਤਾ ਦਾ ਬਚਨ ਜੇ ਪਿਆਰਿਓ, ਇਹੋ ਜਿਹਾ ਆਦਮੀ ਲੋਕਾਂ ਦੀ ਨਿਗਾਹ ਵਿੱਚ ਤਾਂ ਸੱਚਾ ਸਿੱਖ ਅਖਵਾ ਸਕਦਾ, ਗੁਰੂ ਦੀ ਨਿਗਾਹ ਦੇ ਅੰਦਰ ਉਹ ਸਿੱਖ ਨਹੀਂ ਜੇ ਅਜੇ ਬਣਿਆ। ਸਤਸੰਗਿਓ ਇਹਦਾ ਅਰਥ ਹੈ, ਕਦੇ ਤਾਂ ਸਤਿਗੁਰੂ ਦੇ ਕਿਸੇ ਕਰਮ ਨੂੰ ਚੰਗਾ ਕਹਿਣਾ, ਕਿਸੇ ਸਤਿਗੁਰੂ ਦੇ ਹੁਕਮ ਨੂੰ ਮੰਦਾ ਵੀ ਕਹਿ ਲੈਣਾ, ਅਤੇ ਤੀਸਰੀ ਗੱਲ ਹੈ ਸਤਿਗੁਰੂ ਨਾਲ ਗਿਣਤੀਆਂ ਮਿਣਤੀਆਂ ਕਰਨੀਆਂ, ਲਿਖਿਆਂ ਜੋਖਿਆਂ ਦੇ ਅੰਦਰ ਪੈ ਜਾਣਾ। ਸਾਧ ਸੰਗਤ ਭਈ ਜੇਕਰ ਸਤਿਗੁਰੂ ਇਹ ਸ਼ਰਤ ਪੂਰੀ ਕਰਨ, ਮੈਂ ਤਾਂ ਗੁਰੂ ਨਾਨਕ ਪਿਤਾ ਮਹਾਰਾਜ ਜੀ ਦਾ ਭੋਰਾ ਬਣਾਂਗਾ, ਸਿੱਖ ਬਣਾਂਗਾ। ਹਜ਼ੂਰ ਕਹਿੰਦੇ ਹੋ ਜਿਹੜੇ ਗੁਰੂ ਨਾਨਕ ਪਿਤਾ ਨਾਲ ਵੀ ਲੇਖੇ ਕਰਨ ਲੱਗ ਪੈਣ, ਉਹਨਾਂ ਦੇ ਲੇਖੇ ਕਦੇ ਰੱਬ ਦੀ ਦਰਗਾਹ ਦੇ ਵਿੱਚੋਂ ਮੁਆਫ਼ ਨਹੀਂ ਕੀਤੇ ਜਾ ਸਕਦੇ। ਇੱਥੇ ਤਾਂ ਇਹ ਕਹਿਣਾ ਲੇਖੇ ਕਤੈ ਨਾ ਛੂਟੀਐ, ਲੇਖਾ ਤਾਂ ਕਰਨਾ ਹੀ ਨਹੀਂ ਕਹਿ, ਖਿਨ ਖਿਨ ਭੂਲਣ ਖਾਰ ਬਖਸ਼ਣ ਖਾਰ ਬਖਸ਼ ਲੈ ਨਾਨਕ ਪਾਰ ਉਤਾਰ। ਧੰਨ ਗੁਰੂ ਅੰਗਦ ਪਿਤਾ ਮਹਾਰਾਜ ਜੀ ਨੇ ਇਹ ਬਚਨ ਜਰਾ ਦੁਬਾਰਾ ਫਿਰ ਕਿਹਾ, ਸਲਾਮ ਜਵਾਬ ਦੋਵੇਂ ਕਰੇ, ਕਦੇ ਸਤਿਗੁਰੂ ਦਾ ਹੁਕਮ ਮਿੱਠਾ ਕਰਕੇ ਮੰਨ ਲਿਆ, ਕਦੇ ਨਾ ਮੰਨਿਆ। ਭਈ ਆਹ ਗੱਲਾਂ ਤਾਂ ਸਤਿਗੁਰੂ ਪ੍ਰਵਾਨ ਨੇ, ਪਰ ਕੁਝ ਬਚਨ ਮੈਨੂੰ ਪ੍ਰਵਾਨ ਨਹੀਂ ਕਰਨ। ਸਾਹਿਬ ਦਾ ਬਚਨ ਨੇ ਇਹ ਮੂਲੋ ਹੀ ਗੁਰੂ ਨਾਨਕ ਦਾ ਰਾਹ ਭੁੱਲਣ ਵਾਲੇ ਲੋਕਾਂ ਦੀ ਸੋਚ ਏ, ਨਾਨਕ ਦੋਵੇਂ ਕੂੜੀਆਂ ਥਾਂਏ ਨਕਾਈ ਪਾਏ। ਇਹ ਦੋਵੇਂ ਕੂੜੀਆਂ ਗੱਲਾਂ ਨੇ, ਸਲਾਮ ਕਰਨੀ ਵੀ ਝੂਠੀ ਹੋ ਗਈ, ਜਵਾਬ ਦੇਣਾ ਵੀ ਝੂਠਾ ਹੋ ਗਿਆ। ਪਰ ਜਦੋਂ ਇਹ ਬਚਨ ਮੈਂ ਪੜ੍ਹੇ ਨਾ, ਧੰਨ ਗੁਰੂ ਅੰਗਦ ਪਿਤਾ ਦੀ ਕਿਰਪਾ ਨਾਲ ਜਿਵੇਂ ਹਜ਼ੂਰ ਨੇ ਜਣਾਏ, ਕਿਉਂਕਿ ਅਗਲੇ ਦੋ ਸਲੋਕ ਵੀ ਆਪ ਜੀ ਨਾਲ ਸਾਂਝੇ ਕਰਨੇ ਕਾਰਨ ਅਰਥ ਭਾਵ ਇੱਕੋ ਏ, ਇੱਕਦਮ ਖਿਆਲ ਗਿਆ ਸਤਸੰਗਿਓ ਜਿਹੜੇ ਬਚਨ ਗੁਰੂ ਅੰਗਦ ਸਾਹਿਬ ਨੇ ਇਹ ਧੁਰਕੀ ਬਾਣੀ ਦੇ ਰੂਪ ਵਿੱਚ ਸਾਨੂੰ ਬਖਸ਼ੇ ਨੇ ਨਾ, ਇਹ ਬਚਨਾਂ ਨੂੰ ਧੰਨ ਗੁਰੂ ਅੰਗਦ ਪਿਤਾ ਨੇ ਆਪਣੇ ਜੀਵਨ ਦੇ ਅੰਦਰ ਕਮਾ ਕੇ ਵਿਖਾਇਆ ਜੇ। ਹੈ ਤਾਂ ਮਾਰਗ ਔਖਾ ਜਾਪੇ ਗਾਣਾ, ਪਰ ਸਤਿਗੁਰੂ 'ਤੇ ਕਦੇ ਕਿੰਤੂ ਨਾ ਉੱਠੇ, ਸਤਿਗੁਰੂ ਦੇ ਵੱਲੋਂ ਮਿਲੇ ਕੋਈ ਖਾਰ ਦੁੱਖ ਨੂੰ ਵੀ ਮਿੱਠਾ ਕਰਕੇ ਜਾਣੀਏ। ਸਤਿਗੁਰੂ ਵੱਲੋਂ ਮਿਲੇ ਹੋਏ ਸੁੱਖ ਨੂੰ ਵੀ ਮਿੱਠਾ ਕਰਕੇ ਜਾਣੀਏ। ਜਿਵੇਂ ਭਗਤ ਨਾਮਦੇਵ ਜੀ ਦਾ ਬਚਨ ਨੇ ਨਾ, ਉਹ ਕਹਿੰਦੇ ਜੋ ਰਾਜ ਦੇ ਤਾਂ ਕਵਨ ਵਡਾਈ। ਸਿਰੇ ਦੀ ਗੱਲ ਕੀਤੀ ਇੱਕ ਪਾਸੇ ਰਾਜ, ਜੇ ਰਾਜ ਮਿਲੇ ਤਾਂ ਸਤਿਗੁਰੂ ਇਹਦੇ 'ਚ ਕੋਈ ਮੈਂ ਆਪਣੀ ਵਡਿਆਈ ਨਹੀਂ ਸਮਝਦਾ ਵੀ ਮੈਂ ਕੁਛ ਬਣ ਗਿਆ ਵਾਂ। ਜੋ ਭੀਖ ਮੰਗਾਵੇ ਤਾਂ ਕਿਆ ਘੱਟ ਜਾਈ। ਜੇਕਰ ਮੈਨੂੰ ਤੋਂ ਇੰਨਾ ਕੰਗਾਲ ਬਣਾਵੇ ਮੈਂ ਆਪਣੇ ਪਰਿਵਾਰ ਦਾ ਗੁਜ਼ਾਰਾ ਨਾ ਕਰ ਸਕਾਂ, ਮੈਂ ਭੀਖ ਮੰਗ ਕੇ ਰੋਟੀ ਖਾ ਕੇ ਪਰਿਵਾਰ ਪਾਲਾਂ, ਅਤੇ ਹੇ ਮੇਰੇ ਨਿਰੰਕਾਰ ਮੇਰਾ ਇਹਦੇ ਨਾਲ ਕੁਝ ਘਟਣਾ ਨਹੀਂ ਹੋ, ਰਾਜ ਮਿਲ ਜਾਵੇ ਮੇਰਾ ਵਧਣਾ ਨਹੀਂ ਹੋ। ਪਰ ਗਰੀਬ ਨਿਵਾਜ, ਜਦੋਂ ਮੇਰੇ ਅੰਦਰੋਂ ਤੇਰੇ ਚਰਨਾਂ ਦਾ ਪਿਆਰ ਨਿਕਲ ਗਿਆ ਉਦੋਂ ਮੇਰੇ ਪੱਲੇ ਕੱਖ ਰਹਿਣਾ ਕੋਈ ਨਹੀਂ ਹੋ, ਉਦੋਂ ਮੇਰਾ ਸਭੋ ਕੁਝ ਘੱਟ ਜਾਂਦਾ ਏ। ਹੁਣ 7 ਸਾਲ ਗੁਰੂ ਨਾਨਕ ਪਿਤਾ ਮਹਾਰਾਜ ਜੀ ਨੇ ਇਹ ਪਰਚੇ ਪਾਏ ਨੇ ਗੁਰੂ ਅੰਗਦ ਸਾਹਿਬ ਪਿਤਾ ਮਹਾਰਾਜ ਜੀ 'ਤੇ। 7 ਸਾਲਾਂ ਦੇ ਅੰਦਰ ਸਤਸੰਗੀ ਜਣੋ, ਜਿਹੜੀ ਵੀ ਪ੍ਰੀਖਿਆ ਪਾਈ ਗੁਰੂ ਨਾਨਕ ਸਾਹਿਬ ਨੇ, ਹਰ ਪ੍ਰੀਖਿਆ ਦੇ ਅੰਦਰੋਂ ਗੁਰੂ ਅੰਗਦ ਪਿਤਾ ਮਹਾਰਾਜ ਪੂਰੇ ਉਤਰਦੇ ਹਨ। ਸਾਧ ਸੰਗਤ, ਭਲਾ ਕਿਉਂ ਇਤਨੇ ਮਹਾਨ ਪਰਚੇ ਪਾਏ ਗਏ? 2 ਟਿਕਾਣੇ ਨੇ, ਇੱਕ ਕਰਤਾਰਪੁਰ, ਦੂਸਰਾ ਅਨੰਦਪੁਰ ਸਾਹਿਬ। ਸਾਧ ਸੰਗਤ, ਜਾਂ ਕਰਤਾਰਪੁਰ ਦੀ ਧਰਤੀ 'ਤੇ ਸਭ ਤੋਂ ਵੱਧ ਪਰਚੇ ਪਾਏ ਗਏ, ਅਤੇ ਜਾਂ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਸਭ ਤੋਂ ਵੱਧ ਪਰਚੇ ਪਾਏ ਗਏ? ਸਤਸੰਗਿਓ, ਧੰਨ ਗੁਰੂ ਨਾਨਕ ਪਿਤਾ ਮਹਾਰਾਜ ਜੀ ਨੇ ਪਹਿਲੀ ਵਾਰ ਜਗਤ ਦੇ ਸਾਹਮਣੇ ਆਪਣੀ ਜੋਤ ਨੂੰ ਕਿਸੇ ਦੂਸਰੇ ਮਹਾਂਪੁਰਸ਼ ਦੇ ਅੰਦਰ ਟਿਕਾਣਾ ਏ, ਕਿਉਂਕਿ ਜਦੋਂ ਗੁਰੂ ਅੰਗਦ ਪਿਤਾ ਜੀ ਨੂੰ ਗੁਰਤਾ ਗੱਦੀ ਮਿਲੀ ਸੀ ਨਾ, ਉਦੋਂ ਸਤਸੰਗਿਓ 3 ਤਰ੍ਹਾਂ ਦੇ ਲੋਕਾਂ ਨੂੰ ਬੜੀ ਹੈਰਾਨੀ ਹੋਈ ਸੀ। ਇੱਕ ਤਾਂ ਉਹ ਲੋਕ ਸਨ ਜਿਹੜੇ ਵੱਖ ਵੱਖ ਧਰਮਾਂ ਨਾਲ ਸੰਬੰਧਿਤ ਸੀ, ਉਹ ਕਹਿਣ ਲੱਗੇ ਹਜ਼ਰਤ ਮੁਹੰਮਦ ਸਾਹਿਬ ਨੂੰ ਆਪਣੇ ਜੀਵਨ ਵਿੱਚ ਤਾਂ ਉਹਨਾਂ ਨੇ ਸੱਚ ਦਾ ਪ੍ਰਚਾਰ ਕੀਤਾ, ਪਰ ਉਹਨਾਂ ਨੂੰ ਇੱਕ ਵੀ ਉਹ ਮਹਾਂਪੁਰਖ ਨਾ ਮਿਲਿਆ ਜਿਹਦੇ ਅੰਦਰ ਆਪਣੀ ਜੋਤ ਟਿਕਾ ਕੇ ਕੁਝ ਸਾਲ ਉਹ ਹੋਰ ਮਨੁੱਖਤਾ ਦੀ ਸੇਵਾ ਕਰਦੇ। ਸਤਸੰਗਿਓ, ਉਹਦੇ ਤੋਂ ਇਲਾਵਾ ਦੂਜਾ ਧਿਆਨ ਮਾਰੋ ਹਜ਼ਰਤ ਈਸਾ ਜੀ ਵੱਲ, ਹਜ਼ਰਤ ਮੂਸਾ ਜੀ ਵੱਲ, ਉਹਨਾਂ ਦੇ ਤਾਂ ਨਾਲ ਰਹਿਣ ਵਾਲੇ ਚੇਲੇ ਈਸਾ ਜੀ ਦੇ 12 ਜਿਉਂਦਿਆਂ ਹੀ ਮੂੰਹ ਮੋੜ ਗਏ। ਇੱਕ ਮਹਾਂਪੁਰਖ ਨਾ ਮਿਲਿਆ ਜਿਹਦੇ ਅੰਦਰ ਆਪਣੀ ਜੋਤ ਟਿਕਾ ਕੇ ਉਹ ਸੱਚ ਦਾ ਪ੍ਰਚਾਰ ਹੋਰ ਕੁਝ ਸਮਾਂ ਕਰਦੇ। ਜੇ ਧਿਆਨ ਮਾਰੋ ਸ਼੍ਰੀ ਰਾਮ ਜੀ ਵੱਲ, ਧਿਆਨ ਮਾਰੋ ਸ਼੍ਰੀ ਕ੍ਰਿਸ਼ਨ ਜੀ ਵੱਲ, ਜਿਤਨੇ ਵੀ ਪੈਗੰਬਰ ਹੋਏ ਹਨ, ਪਰ ਲੋਕਾਂ ਨੂੰ ਹੈਰਾਨਗੀ ਹੋਏ ਉਹ ਕਿਹੜਾ ਮਹਾਂਪੁਰਖ ਹੈ ਪਹਿਲੀ ਵਾਰ ਜਿਹੜਾ ਤੁਹਾਨੂੰ ਗੁਰੂ ਨਾਨਕ ਪਿਤਾ ਮਹਾਰਾਜ ਜੀ ਨੂੰ ਉਹ ਮਿਲ ਗਿਆ ਜਿਸ ਦੇ ਅੰਦਰ ਓਨੇ ਹੀ ਤਮਾਮ ਗੁਣ ਕਣ ਜਿਤਨੇ ਗੁਣ ਗੁਰੂ ਨਾਨਕ ਪਿਤਾ ਦੇ ਆਪਣੇ ਵਿੱਚ ਕਣ, ਉਹਨਾਂ 'ਚੋਂ ਕੋਈ ਘਾਟਾ ਨਹੀਂ। ਮੈਂ ਪਿਛਲੇ ਦਿਨਾਂ 'ਚ ਬੇਨਤੀ ਕਰ ਰਿਹਾ ਸਨ, ਸਤਿਗੁਰਾਂ ਨੇ ਆਪ ਆਪੇ ਛੇਤੀ ਮਿਕਿਓਨ ਆਪਣੇ ਬਰਾਬਰ ਦਾ ਬਣਾਇਆ ਹੈ। ਦੂਜੀ ਹੈਰਾਨੀ ਇਹ ਹੋਈ ਸੀ ਉਹਨਾਂ ਲੋਕਾਂ ਨੂੰ, ਖਾਸ ਕਰਕੇ ਸਤਸੰਗੀ ਜਨੋ, ਜਿਹੜੇ ਜੋਗੀ ਲੋਕ ਹਨ ਉਹ ਵੀ ਹੈਰਾਨ ਹਨ, ਵਕਤ ਦੀ ਹਕੂਮਤ ਦੇ ਲੋਕ ਹੈਰਾਨ ਹਨ, ਵਿਦਵਾਨ ਲੋਕ ਹੈਰਾਨ ਹਨ ਭਈ ਗੁਰੂ ਨਾਨਕ ਪਿਤਾ ਮਹਾਰਾਜ ਜੀ ਦੇ ਸਾਹਮਣੇ ਬਾਬਰ ਆਇਆ, ਉਹ ਵੀ ਗੁਰੂ ਨਾਨਕ ਪਿਤਾ ਦੇ ਚਰਨਾਂ ਵਿੱਚ ਝੁਕਿਆ। ਕਹਿੰਦੇ ਕਵਾਂਤੇ ਵਿਦਵਾਨ ਆਏ, ਉਹਨਾਂ ਦਾ ਸਿਰ ਵੀ ਗੁਰੂ ਨਾਨਕ ਪਿਤਾ ਦੇ ਗਿਆਨ ਦੇ ਸਾਹਮਣੇ ਝੁਕ ਗਿਆ। ਜੋਗੀਆਂ ਨੇ ਸੈਂਕੜੇ ਸਾਲ ਆਪਣੀ ਉਮਰ ਵਧਾਈ ਸਤਸੰਗਿਓ, ਪਰ ਉਹਨਾਂ ਨੇ ਜਪ ਤਪ ਵੀ ਕੀਤਾ, ਸਾਰੀ ਅੰਦਰ ਦੀ ਖੋਜ ਕੀਤੀ ਹੈ। ਜੋਗੀਆਂ ਦੀ ਇੰਨੀ ਤਕੜੀ ਖੋਜ ਹੈ, ਉਹਨਾਂ ਨੂੰ ਸਰੀਰ ਦੀ ਇਕੱਲੀ ਇਕੱਲੀ ਨਾੜੀ ਦਾ ਗਿਆਨ ਹੈ ਵੀ ਕਿਤਨੀਆਂ ਨਾੜੀਆਂ ਨੇ, ਕਿਸ ਨਾੜੀ ਨੂੰ ਕਿਸ ਢੰਗ ਨਾਲ ਕਾਬੂ ਕੀਤਾ ਜਾ ਸਕਦਾ ਏ। ਪਰ ਗੁਰੂ ਨਾਨਕ ਪਿਤਾ ਦੇ ਗਿਆਨ ਦੇ ਸਾਹਮਣੇ ਉਹਨਾਂ ਜੋਗੀਆਂ ਦਾ ਵੀ ਸਿਰ ਝੁਕਿਆ ਅਤੇ ਕਹਿਣਾ ਪਿਆ, ਧੰਨ ਨਾਨਕ ਤੇਰੀ ਵੱਡੀ ਕਮਾਈ। ਹੁਣ ਹੈਰਾਨ ਇਸ ਗੱਲੋਂ ਭਈ ਵਿਦਵਾਨ ਵੀ ਝੁਕ ਗਏ, ਗੁਰੂ ਨਾਨਕ ਪਿਤਾ ਨੂੰ ਝੁਕਾ ਨਾ ਸਕੇ, ਜੋਗੀ ਵੀ ਝੁਕ ਗਏ, ਵਕਤ ਦਾ ਬਾਦਸ਼ਾਹ ਵੀ ਚੁੱਕ ਗਿਆ, ਆਮ ਲੋਕ ਵੀ ਚੁੱਕ ਗਏ, ਜ਼ਾਲਮ ਲੋਕ ਵੀ ਗੁਰੂ ਨਾਨਕ ਪਿਤਾ ਦੇ ਚਰਨਾਂ ਵਿੱਚ ਚੁੱਕ ਗਏ। ਅਸੀਂ ਵੇਖਣਾ ਚਾਹੁੰਦੇ ਹਾਂ ਭਈ ਉਹ ਇਸ ਧਰਤੀ 'ਤੇ ਕਿਹੜਾ ਮਹਾਂਪੁਰਖ ਪੈਦਾ ਹੋ ਗਿਆ ਭਈ ਜਿਸ ਦੇ ਚਰਨਾਂ ਅੰਦਰ ਗੁਰੂ ਨਾਨਕ ਪਿਤਾ ਨੇ ਵੀ ਆਪਣਾ ਸੀ ਝੁਕਾ ਦਿੱਤਾ ਹੈ, ਉਹਦੇ ਦਰਸ਼ਨ ਕਰਨੇ ਚਾਹੁੰਦੇ ਹਾਂ। ਹੁਣ ਤੀਸਰੀ ਹੈਰਾਨੀ ਦੀ ਇਹ ਗੱਲ ਹੋ ਗਈ ਭਈ ਅੱਜ ਤੱਕ ਥੋੜ੍ਹਾ ਜਿਹਾ ਮਾਣ ਮਿਲੇ ਤਾਂ ਬੰਦਾ ਸੰਸਾਰ ਵੱਲ ਦੌੜਦਾ ਏ, ਪ੍ਰੋਗਰਾਮ ਉਲੀਕਦਾ, ਸਾਰੇ ਦੇਸ਼ ਦੇ ਉਹ ਟੂਰ ਲਗਾਏਗਾ, ਮੈਂ ਕੁਝ ਖਾਂ ਜੇ ਮੇਰੇ ਦਰਸ਼ਨ ਦੀਦਾਰ ਕਰ ਲਓ ਤਾਂ ਕਿ ਲੋਕਾਂ ਵਿੱਚ ਚੰਗੀ ਤਰ੍ਹਾਂ ਵਾਹ ਵਾਹ ਹੋ ਜਾਏ। ਪਰ ਇਹ ਸਰਬ ਕਲਾ ਸਮਰੱਥ ਗੁਰੂ ਨਾਨਕ ਅਤੇ ਅਕਾਲ ਪੁਰਖ ਦਾ ਰੂਪ ਬਣੇ ਗੁਰੂ ਅੰਗਦ ਪਿਤਾ ਮਹਾਰਾਜ ਲੋਕਾਂ ਵੱਲ ਨਹੀਂ, ਇਹ ਖਡੂਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਦਰਵਾਜ਼ਾ ਬੰਦ ਕਰਕੇ ਬਹਿ ਗਏ ਅਤੇ ਮਾਂ ਨੂੰ ਕਹਿ ਦਿੱਤਾ, ਮਾਂ ਇਹ ਤੂੰ ਕਿਸੇ ਨੂੰ ਨਹੀਂ ਉਹ ਦੱਸਣਾ ਵੀ ਗੁਰੂ ਅੰਗਦ ਪਿਤਾ ਮਹਾਰਾਜ ਤੇਰੇ ਘਰ ਟਿਕੇ ਹੋਏ ਘਰ। ਇੰਨੇ ਵੱਡੇ ਮੁਰਾਤਬੇ ਲੈ ਕੇ ਉਹਨੂੰ ਜਰ ਲੈਣਾ ਆਪਣੇ ਹਿਰਦੇ ਅੰਦਰ, ਸਤਸੰਗੀ ਜਨੋ, ਇਹ ਕੇਵਲ ਤੁਹਾਨੂੰ ਗੁਰੂ ਅੰਗਦ ਪਿਤਾ ਮਹਾਰਾਜ ਜੀ ਦੇ ਖਿੱਸੇ ਆਇਆ ਏ। ਮੈਂ ਬੇਨਤੀ ਕਰ ਰਿਹਾ ਸਾਂ, ਹੁਣ ਇਹ ਤਿੰਨ ਤਰ੍ਹਾਂ ਦੇ ਲੋਕ ਜਿਹੜੇ ਹੈਰਾਨ ਹਨ, ਚੌਥੇ ਗੁਰੂ ਕੇ ਸਿੱਖ ਜਿਹੜੇ ਗੁਰੂ ਤੋਂ ਬਿਨਾਂ ਜੀ ਨਹੀਂ ਸਨ ਸਕਦੇ, ਉਹਨਾਂ ਨੂੰ ਸਤਿਗੁਰੂ ਜੀ ਦਾ ਦਰਸ਼ਨ ਦੀਦਾਰ ਜਦੋਂ ਨਹੀਂ ਹੋਇਆ, ਉਹ ਤਾਵਲੇ ਹੋ ਗਏ, ਲੱਭਦੇ ਫਿਰਦੇ ਹਨ, ਉਹਨਾਂ ਦਾ ਗੁਰੂ ਤੋਂ ਬਿਨਾਂ ਗੁਜ਼ਾਰਾ ਨਹੀਂ। ਸਤਸੰਗੀ ਜਨੋ, ਆਖਿਰਕਾਰ ਉਹ ਘੜੀ ਆਈ ਜਦੋਂ ਬਾਬਾ ਬੁੱਢਾ ਸਾਹਿਬ ਦੇ ਰਾਹੀਂ ਗੁਰੂ ਅੰਗਦ ਪਿਤਾ ਮਹਾਰਾਜ ਕਈ ਮਖੀਨਿਆਂ ਤੋਂ ਬਾਅਦ ਗੁਰੂ ਕਾ ਸੰਗਤਾਂ ਨੂੰ ਦਰਸ਼ਨ ਹੋਇਆ। ਜਿਹੜੀ ਮੈਂ ਬੇਨਤੀ ਕਰ ਰਿਹਾ ਵਾਂ ਉਹ ਹੈ ਇਹ, ਹੁਣ ਕਰਤਾਰਪੁਰ ਦੇ ਅੰਦਰ ਜਦੋਂ ਤਕੜੀਆਂ ਪਰਚੇ ਪਾਏ ਗਏ, ਉਹੀ ਪਰਚੇ ਧੰਨ ਗੁਰੂ ਗੋਬਿੰਦ ਸਿੰਘ ਪਿਤਾ ਨੇ ਪੰਚ 'ਤੇ ਪਾਏ ਨੇ। ਸਭ ਤੋਂ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਪਿਤਾ ਨੇ ਭਾਈ ਲਹਿਣੇ ਨੂੰ ਉਸ ਨੂੰ ਗੁਰੂ ਦਾ ਰੂਪ ਦੇਣ ਆਏ। ਗੁਰੂ ਗੋਬਿੰਦ ਸਿੰਘ ਪਿਤਾ ਨੇ ਪਹਿਲੀ ਵਾਰ, ਸਤਸੰਗਿਓ, ਇਹਨਾਂ ਮਨੁੱਖਤਾ ਦੇ ਵਿੱਚੋਂ ਕੋਈ ਪੰਜ ਗੁਰੂ ਕੇ ਲਾਲ ਚੁੱਗ ਕੇ ਚੁਣ ਕੇ ਮਿਹਰ ਕਰਕੇ ਪੰਜਾਂ ਨੂੰ ਸਤਸੰਗਿਓ ਗੁਰੂ ਸ਼ਬਦ ਦੀ ਗੋਦ ਦੇ ਅੰਦਰ ਗੁਰੂ ਦਾ ਰੂਪ ਦੇਣ ਆਏ। ਇਸ ਲਈ ਦੋਨਾਂ 'ਤੇ ਪਰਚੇ ਪ੍ਰੀਖਿਆ ਜ਼ਰੂਰੀ ਹੈ, ਪਰ ਪਰਚੇ ਕੈਸੇ ਅਜੀਬ ਪਾਏ ਹਨ ਦੋਨਾਂ ਦੇ ਉੱਪਰ। ਸਤਸੰਗਿਓ, ਹਰ ਪਰਚੇ ਦੇ ਅੰਦਰ ਭਾਈ ਲਹਿਣਾ ਜੀ ਪੂਰੇ ਉਤਰੇ ਹਨ। ਵੇਖਦੇ ਹੋ ਗੁਰੂ ਨਾਨਕ ਸਾਹਿਬ ਭਾਈ ਲਹਿਣਾ ਦੇ ਸਾਹਮਣੇ ਇਹੋ ਜਿਹੇ ਹੁਕਮ ਕਰਦੇ ਹਨ ਜਿਹੜੇ ਦੁਨੀਆਂ ਦੀ ਸੋਚ ਦੇ ਮੁਤਾਬਕ ਬਿਲਕੁਲ ਫਿੱਟ ਨਹੀਂ ਜੇ ਬਹਿੰਦੇ। ਸਤਸੰਗਿਓ, ਕਿਉਂਕਿ ਜੇ ਸਤਿਗੁਰੂ ਵੀ ਦੁਨੀਆਂ ਦੀ ਬੋਲੀ ਬੋਲੇ ਤਾਂ ਸਤਿਗੁਰੂ ਅਤੇ ਦੁਨੀਆਂ ਵਿੱਚ ਅੰਤਰ ਵੀ ਕੀ ਹੋਇਆ? ਦੁਨੀਆਂ ਬਾਹਰ ਦੀ ਬੋਲੀ ਬੋਲਦੀ, ਸਤਿਗੁਰੂ ਅੰਦਰ ਦੀ ਬੋਲੀ ਬੋਲਦੇ ਕਨ। ਦੁਨੀਆਂ, ਸਤਸੰਗਿਓ, ਇਹਨਾਂ ਦੇ ਕੋਲ ਸ਼ਬਦ ਕਣ ਰੁੱਖੇ ਜਿਹੜੇ ਬਚਨ ਸੁਣ ਕੇ ਦੂਸਰੇ ਦਾ ਦਿਲ ਦੁੱਖ ਸਕਦਾ ਏ। ਮੇਰੇ ਸਤਿਗੁਰੂ ਗਰੀਬ ਅਨਵਾਦ ਪਿਤਾ ਦੇ ਕੋਲ ਉਹ ਬਚਨ ਕਨ ਜਿਹਦੇ ਨਾਲ ਦੁੱਖੇ ਹੋਏ ਦਿਲਾਂ ਦੇ ਅੰਦਰ ਮਲਮ ਲੱਗ ਜਾਂਦੀ ਹੈ। ਸਤਸੰਗਿਓ, ਮੈਂ ਬੇਨਤੀ ਕਰਾਂ, ਹੁਣ ਜਿਹੜੇ ਹਰ ਪਰਚੇ ਔਖੇ ਤੋਂ ਔਖੇ ਪਾਏ ਤੁਸੀਂ ਜਾਣਦੇ ਹੋ, ਕਦੇ ਗੁਰੂ ਨਾਨਕ ਸਾਹਿਬ ਪਿਤਾ ਜੀ ਧਾਨਕ ਰੂਪ ਬਣਾ ਲੈਂਦੇ ਕਨ, ਕਦੇ ਸਤਸੰਗੀ ਜਨੋ ਗਰੀਬ ਬਨਵਾਜ ਪਿਤਾ ਮਹਾਰਾਜ ਸਾਰੀ ਸੰਗਤ ਦੇ ਸਾਹਮਣੇ ਉਹਨਾਂ ਨੇ ਇਹੋ ਜਿਹੇ ਹੁਕਮ ਕਰ ਦਿੱਤੇ ਕਨ, ਕਿਧਰੇ ਜੰਡ 'ਤੇ ਚੜ੍ਹਨਾ ਏ, ਕਿਧਰੇ ਹੱਥ ਵਿੱਚੋਂ ਟਕਾ ਪਕੜ ਕੇ ਕੁਝ ਪੁੱਛਣਾ ਏ, ਕੁਝ ਸੰਗਤੀ ਪਰਚੇ ਪਾਏ ਗਏ ਅਤੇ ਕੁਝ ਇਕੱਲਿਆਂ ਨੂੰ। ਜਿਹੜੇ ਸੰਗਤੀ ਪਰਚੇ ਪਾਏ ਨੇ ਅਤੇ ਇਕੱਲਿਆਂ ਪਾਏ, ਉਹਨਾਂ 'ਚੋਂ ਭਾਈ ਲਹਿਣਾ ਪਾਸ ਹੋ ਕੇ ਗੁਰੂ ਅੰਗਦ ਪਿਤਾ ਜੀ ਬਣ ਗਏ, ਅਤੇ ਜਦੋਂ ਕਲਗੀਆਂ ਵਾਲੇ ਪਿਤਾ ਨੇ ਪੰਥ ਖਾਲਸੇ ਦੀ ਸਿਰਜਣਾ ਕੀਤੀ ਏ, ਉਹਦੇ ਤੋਂ ਪਹਿਲਾਂ ਸਮੁੱਚੇ ਰੂਪ ਦੇ ਅੰਦਰ ਸਿੱਖ ਦਾ ਅੰਦਰ ਵੇਖਣਾ ਸੀ, ਪਰਚਿਆਂ ਵਿੱਚੋਂ ਸਿੱਖ ਪੂਰਾ ਉਤਰਿਆ। ਜੋ ਗੁਰੂ ਅੰਗਦ ਪਿਤਾ ਨੇ ਕਿਹਾ ਨਾ ਵੀ ਅੰਦਰੋਂ ਕਿਹੋ ਜਿਹਾ ਸਿੱਖ ਉੱਚਾ ਅਤੇ ਸਿਆਣਾ ਚਾਹੀਦਾ ਹੈ। ਸਤਸੰਗਿਓ, ਜਰਾ ਕੁ ਉਹਦੇ ਵੱਲ ਧਿਆਨ ਕਰੋ। ਗੁਰੂ ਗੋਬਿੰਦ ਸਿੰਘ ਪਿਤਾ ਜੀ ਸਿੰਘਾਸਨ 'ਤੇ ਸੁਭਾਇਮਾਨ ਕਨ, ਉਹਨਾਂ ਦੇ ਬਰਾਬਰ ਇੱਕ ਫਕੀਰ ਆਉਂਦਾ ਏ, ਤਨ ਉਹਦੇ 'ਤੇ ਕੱਪੜਾ ਕੋਈ ਨਹੀਂ ਜੇ, ਪਿੰਡੇ 'ਤੇ ਸਾਰੇ 'ਤੇ ਸਵਾਹ ਮਲਿਕ ਹੈ, ਇੱਕ ਵੱਡਾ ਸਾਰਾ ਸੋਟਾ ਪਕੜਿਆ ਏ। बराबर सतगुरु जी ने बिठा लिया। सिख चौर चुला रहा है, संगत बैठी है, हैरान हो गए। अज तक मेरे गुरु गोबिंद सिंह पिता महाराज जी दे बराबर किसी ने बैठने की हिम्मत नहीं कीते। इस धरती ते कोई वो भी पुरुष पैदा हो गया है जेड़ा मेरे गुरु नानक पिता दी जोत दी बराबरी कर सकदा होए। सारी संगत दे सामने एक कुछ खोया, कुछ कु समा ता चुप छाई। सतगुरु पिता ने कुछ नहीं कहा, उन्होंने आप बिठाया उन्होंने बराबर। पर उस वक्त सिख किन्ना कु सियाणा होएगा। भाई सुथरे शाह उठ देखा न उठ के कहिंदे गरीब नवाज, प्यारे गुरु नाल तां हर रोज़ की बातां पाने आ, सतगुरु दे अमृत बचन सुनी देने। मैं जेड़ा अज बंदा मेरे गुरु दे बराबर बैठा है, ये नाल दो गल्लां करनियां ने। सतगुरु कहिंदे करो, क्योंकि सतगुरु पिता महाराज किसी की जुबान बंद नहीं करते। छेवें गुरदेव पिता तो पंडित नूं भी कहिंदे तू बोल आ के, तू कर जरा पुराणा की कथा ते संगत की पर कर दे। सिख संगत केवल गुरु नूं सीस बाहरों निवांदी है कि अंदर भी इन्हां दे केवल गुरु बैठा है कि दूजे नूं भी बिठा लैणगे। पता उदों लगदा है जदों सियाणे चार सिख वारी वारी पंडित की गल का जवाब देंदे कहन। ते एक गल कहिंदे ने पंडिता, गुरु नानक पिता तो पहला तू साडे मनां दे अंदर कदे 33 करोड़ देवत्यां नूं बिठाया, कदे तू साडे अंदर ब्राह्मण ते शूद्र दा फर्क पाया, कदे तू औरत ते मनुख नूं वंडिया। पर हुण गुरु नानक पिता ने सिखां दे अंदर एक अकाल पुरख ते उस दा रूप गुरु नूं बिठा दिता है। हुण सानू ए तेरियां चलाकियां दा ज्ञान होण कारण ए नहीं हो चलणगियां। मैं 3 गल्लां केवल अज सांझियां करनियां चाहुंदा वां। सुथरे शाह आउंदे कण सतसंगी जनो, ओ कहिंदे महापुरखो मैं पुछना चाहना वां, मेरा तां सतगुरु महाराज सानू उपदेश करदा है कर इशनान सिमर प्रभ अपना, मन तन पे अरोगा। मेरा तां सतगुरु कहिंदा है गुर सतगुर का जो सिख अखाए, सो भलके उठ हर नाम ते आवे, उदम करे पलके प्रभाती, इशनान करे अमृत सर नावे। पर समझ नहीं आई तुसी पिंडे ते सुआह क्यों मलिए। आखन लगा सुथरिया, एक दिन इस शरीर ने सुआह जू खोना है, आपां पहले ही सुआह इनू मल छड्डी है। दलील तां चंगी है इहदी माड़ी नहीं। आखन लगा एक दिन मिट्टी च मिट्टी खोण आई है, सामने ये लकड़ां च पाया सुआह बनी है, असां ने पहला ही यह सुआह मल के अपना मन का माण मिटा दिता है, अहंकार मिटाया। एवें चोड़ा कलगियां वाला पिता महाराज सुचरिया अपने बराबर बिठाउंदा है। सुचरा जी कहन लगे बहुत खूब बहुत सोहना जवाब, मैं पूछना चाहना वा भई ए महापुरखो ये जड़ी सुवाह मलिक है ये भला लकड़ा की सुवाह के गोया की सुवाह। कहन लगा जी ये तां गोया की सुवाह मलिक है। कहन लगा जी मैं होर बेनती करके पूछना चाहना वा महापुरखो, ये गोया गां दा सी के मझ दा गोया सी? हुण जो कुछ अंदर सी ना एक पासे उस पखंडी का भी प्रगट होन लगा, तो इधरों सिख का अंदर भी प्रगट हो रहा जे। सतसंगियो मेरे चाहे बचन गुरु नानक साहब दे होण, चाहे गुरु अंगद पिता महाराज जी दे, सिख की निगाह दे अंदर 10 केवल ना ने जोत इको ही है। सुथरा कहन लगा मैं पुरखो दस सकते हो भी ये गां दा गोया के मझ दा? ते कहन लगा गुस्सा आ गया, अखां लाल कहन लाल अखां नाल कहन लगा मैं पुरखां नाल बक बक नहीं एको जी करी दी, सवाल नहीं करी दे, ते तू ये क्यों पुछदा है? पर गुस्से विच आ के कहन लगा गां दा गोया है। कहन लगा जी बहुत चंगी गल, पर अजे थोड़ा जिहा काम रह गया है, क्योंकि मेरे सतगुरु जी ने बचन किया है ये वेखना है भी मनुख नूं बाहरों ना केवल वेखो, यदा अंदर वेखो की कुछ कह, ਕਿਉਂਕਿ ਸਾਰੀ ਕਲਾ ਤਾਂ ਅੰਦਰੋਂ ਵਰਤਣੀ ਏ। ਬਾਹਰ ਬੀਜ ਪਿਆ ਹੋਵੇ ਉਹਦੀਆਂ ਕਦੇ ਜੜ੍ਹਾਂ ਨਹੀਂ ਜੇ ਲੱਗਦੀਆਂ, ਕਦੇ ਉਹਦੇ ਬੂਟੇ ਨਹੀਂ ਜੇ ਬਣਦੇ, ਕਦੇ ਉਹਨਾਂ ਨੂੰ ਮਿੱਠੇ ਫਲ ਨਹੀਂ ਲੱਗਦੇ, ਉਹ ਬੀਜ ਨੂੰ ਅੰਦਰ ਕੀ ਪਾਓ ਫਿਰ ਪਿਆਰਿਓ ਉਹਦੀਆਂ ਜੜ੍ਹਾਂ ਲੱਗਦੀਆਂ ਨੇ। ਜੇ ਬੰਦਾ ਬਾਹਰੋਂ ਬਾਹਰੋਂ ਤਾਂ ਗੁਰੂ ਅਤੇ ਧਰਮ ਨਾਲ ਜੁੜਿਆ ਹੋਵੇ, ਅੰਦਰ ਇਹਦੇ ਧਰਮ ਨਾ ਹੋਵੇ ਅਤੇ ਇਹ ਦੁਨੀਆਂ ਨੂੰ ਕਦੇ ਸੁੱਖ ਨਹੀਂ ਦੇ ਸਕਦੇ। ਜਿਨ੍ਹਾਂ ਦੇ ਆਪਣੇ ਅੰਦਰ ਉਜਾੜ ਪਈਏ, ਦੂਸਰੇ ਨੂੰ ਛਾਂ ਕਿੱਥੋਂ ਦੇਣਗੇ। ਇਸ ਲਈ ਇੱਕ ਤੀਜਾ ਸਵਾਲ ਕੀਤਾ ਗਿਆ। ਕਹਿਣ ਲੱਗੇ ਮਹਾਂਪੁਰਖੋ, ਇਹ ਵੀ ਠੀਕ ਹੈ ਵੀ ਸੁਆਹ ਮਲੀ ਵੀ ਇੱਕ ਦਿਨ ਸੁਆਹ ਹੋਣਾ ਹੈ, ਇਹ ਵੀ ਦੱਸਿਆ ਜੇ ਵੀ ਗਾਂ ਦੇ ਗੋਹੇ ਦੀ ਸੁਆਹ ਮਲੀਕ ਹੈ, ਪਰ ਮੈਂ ਹੁਣ ਪੁੱਛਣਾ ਚਾਹੁੰਦਾ ਵਾਂ, ਉਹ ਗਾਂ ਦਾ ਰੰਗ ਕਾਲਾ ਸੀ ਕਿ ਲਾਲ ਸੀ ਕਿ ਚਿੱਟਾ ਸੀ? ਕਹਿਣ ਲੱਗਾ ਠਹਿਰ ਜਾ ਜਰਾ, ਕਾਲਾ ਚਿੱਟਾ ਅਤੇ ਲਾਲ ਤੈਨੂੰ ਬਾਅਦ 'ਚ ਦੱਸਾਂਗਾ। ਕੁੱਤਕਾ ਪਕੜਿਆ, ਕ੍ਰੋਧ ਨਾਲ ਲਾਲ ਪੀਲਾ ਖੋਇਆ, ਜਦੋਂ ਕੁੱਤਕਾ ਮਾਰਨ ਲੱਗਾ ਤਾਂ ਸੁਥਰਾ ਟਿੱਕ ਕੇ ਖਲੋ ਗਿਆ। ਕਹਿਣ ਲੱਗਾ ਓਏ ਮਹਾਂਪੁਰਖ ਅਖਵਾਣ ਵਾਲਿਆ, ਦੇਖ ਅੱਜ ਤੂੰ ਉਸ ਗੁਰੂ ਦੇ ਬਰਾਬਰ ਬੈਠਾ ਹੀ ਜਿਸ ਮੇਰੇ ਗਰੀਬ ਨਿਵਾਜ ਪਿਤਾ ਮਹਾਰਾਜ ਜੀ ਦੇ ਅੰਦਰ ਇੰਨੀ ਕੁ ਠੰਡ ਹੈ। ਜੇਕਰ ਕਿਸੇ ਨੇ ਉਹਨੂੰ ਭੂਤਨਾ ਅਤੇ ਬੇਤਾਲਾ ਵੀ ਕਹਿ ਕੇ ਨਿਰਾਦਰ ਕੀਤਾ, ਜੇ ਕਿਸੇ ਨੇ ਉਹਦੇ 'ਤੇ ਵੱਟੇ ਅਤੇ ਡਾਂਗਾਂ ਵੀ ਚੁੱਕ ਕੇ ਉਹਨੂੰ ਖਤਮ ਕਰਨਾ ਚਾਹਿਆ, ਤਾਂ ਮੇਰੇ ਖਜੂਰ ਨੇ ਆਖਿਆ ਮਰਦਾਨਿਆਂ, ਜੋ ਕੁਝ ਇਹਨਾਂ ਲੋਕਾਂ ਦੇ ਕੋਲ ਸੀ ਇਹਨਾਂ ਨੇ ਦੇਣਾ ਚਾਹਿਆ, ਪਰ ਜੇਕਰ ਤੂੰ ਰੱਬ ਦੀ ਬਾਣੀ ਦਾ ਕੀਰਤਨ ਪ੍ਰਾਰੰਭ ਕਰੇਗਾ ਤਾਂ ਪਿਆਰਿਆ ਤੇਰੇ ਸਾਹਮਣੇ ਕੌਤਕ ਵਰਤਣਗੇ। ਸੁਥਰਾ ਕਹਿਣ ਲੱਗਾ, ਵੱਟੇ ਡਾਂਗਾਂ ਕੁਹਾੜੀਆਂ ਚੁੱਕ ਕੇ ਗੁਰੂ ਨਾਨਕ ਪਿਤਾ ਨੂੰ ਮਾਰਨ ਆਏ ਜਦ ਲੋਕ ਨੇ, ਮੇਰੇ ਗੁਰੂ ਨਾਨਕ ਪਿਤਾ ਨੇ ਇੱਕ ਜ਼ੁਬਾਨ ਤੋਂ ਠੰਡਾ ਬਚਨ ਕਿਹਾ, ਉਹ ਲੋਕ ਗੁਰੂ ਨਾਨਕ ਪਿਤਾ ਦੇ ਚਰਨਾਂ ਦੇ ਮੁਰੀਦ ਬਣ ਜਾਂਦੇ। ਘਰ ਤੇਰੇ ਅੰਦਰ ਤਾਂ ਨਿਰੀ ਕ੍ਰੋਧ ਦੀ ਹੀ ਕ੍ਰੋਧ ਦੀ ਅੱਗ ਹੈ, ਤੂੰ ਤਾਂ ਗੁਰੂ ਕੀਆਂ ਸਿੱਖ ਸੰਗਤਾਂ ਅਤੇ ਗੁਰੂ ਦੇ ਪਿਆਰਿਆਂ 'ਤੇ ਕੁੱਤਕੇ ਚਲਾ ਰਿਹਾ ਏ। ਪਿਆਰਿਆ ਤੇਰੇ ਅੰਦਰ ਨਿਰਾ ਕ੍ਰੋਧ ਹੈ, ਮੇਰੇ ਤਾਂ ਧੰਨ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਜਿਹਦੇ ਤੂੰ ਬਰਾਬਰ ਬੈਠਾ ਏ, ਇਹਨਾਂ ਦੇ ਚਾਰ ਚਫੇਰੇ ਦੁਸ਼ਮਣਾਂ ਨੇ ਉਹ ਕਿਹੜਾ ਜ਼ੁਲਮ ਕਹਿ ਜਿਹੜਾ ਢਾਂਟ ਦਾ ਯਤਨ ਨਹੀਂ ਕਰ ਰਹੇ, ਪਰ ਮੇਰੇ ਸਤਿਗੁਰੂ ਦੇ ਅੰਦਰ ਨੂੰ ਕਦੇ ਕੋਈ ਪਿਆਰਿਓ ਕ੍ਰੋਧ ਵਿੱਚ ਨਹੀਂ ਤਬਦੀਲ ਕਰ ਸਕਿਆ। ਜਦੋਂ ਇੰਨੀ ਗੱਲ ਕਹੀ, ਗਰੀਬ ਨਿਵਾਜ ਪਿਤਾ ਨੇ ਸੁਥਰੇ ਨੂੰ ਕੋਲ ਬੁਲਾ ਕੇ ਗਲਵੱਕੜੀ 'ਚ ਲਿਆ। ਕਹਿਣ ਲੱਗੇ, ਜਿਵੇਂ ਗੁਰੂ ਨਾਨਕ ਪਿਤਾ ਦੀ ਨਿਗਾਹ ਦੇ ਅੰਦਰ ਸੰਗਤਾਂ 'ਚੋਂ ਭਾਈ ਲਹਿਣਾ ਪਾਸ ਹੋਇਆ ਸੀ ਸੁਥਰਿਆ, ਅੱਜ ਕੌਮ ਦੀ ਤੂੰ ਰਹਿਨੁਮਾਈ ਕੀਤੀ ਏ, ਅੱਜ ਪਾਸ ਹੋ ਗਏ ਹੋ, ਅੱਜ ਸਿੱਖਾ ਤੂੰ ਗੁਰੂ ਦੀ ਨਿਗਾਹ ਦੇ ਅੰਦਰ ਪ੍ਰਵਾਨ ਏ। ਸਿੱਖ ਸਤਸੰਗੀਓ, ਇਹਨਾਂ ਕੁ ਅੰਦਰੋਂ ਸਿਆਣਾ ਹੋਵੇ ਨਾ ਤਾਂ ਉਹਦੇ ਸਾਹਮਣੇ ਮੇਰੇ ਗੁਰੂ ਸ਼ਬਦ ਦੇ ਬਰਾਬਰ ਕੋਈ ਬੈਠਾ ਇਹ ਵੇਖ ਸਕਦਾ ਏ, ਅਤੇ ਨਾ ਕੋਈ ਗੁਰੂ ਸ਼ਬਦ ਦੇ ਥਾਂ 'ਤੇ। ਸਿੱਖਾ ਤੂੰ ਆਪਣੇ ਅੰਦਰ ਕੀ ਕਿਸੇ ਹੋਰ ਨੂੰ ਬਿਠਾਈ, ਨਿੱਕੀ ਜੀ ਗੱਲ ਹੁੰਦੀ ਏ, ਕਦੇ ਤਾਂ ਅਸੀਂ ਹੋਰ ਦੇਹਧਾਰੀਆਂ ਨੂੰ ਬਿਠਾ ਲੈਂਦੇ ਹਾਂ ਸਤਸੰਗੀਓ, ਕਦੇ ਅਸੀਂ ਮੰਤਰ ਜੰਤਰ ਨੂੰ ਬਿਠਾਉਣ ਦੀ ਗਲਤੀ ਕਰਦੇ ਹਾਂ, ਕਦੇ ਪਰਿਵਾਰ ਨੂੰ ਬਿਠਾਉਂਦੇ ਹਾਂ, ਕਦੇ ਮਾਇਆ ਨੂੰ ਬਿਠਾਉਂਦੇ ਹਾਂ, ਨਾ ਸਤਸੰਗੀਓ। ਬਸ ਸਿੱਖ ਨੇ ਉਹ ਬਚਨ ਪੜ੍ਹਨਾ ਏ, ਗੁਰੂ ਤੋਂ ਇਲਾਵਾ ਇਹਦੇ ਬਰਾਬਰ ਕੋਈ ਦੂਜਾ ਹੈ ਹੀ ਨਹੀਂ ਕਹਿ, ਜਦੋਂ ਦੂਜਾ ਨਾ ਵੇਖਣਾ ਅਤੇ ਨਾ ਕਹਿ ਕਹਿ। ਇੱਕ ਵਾਰ ਪੜ੍ਹੋ ਸਾਰੇ ਰਲ ਕੇ, ਜੇ ਦੂਜਾ ਨਹੀਂ ਕੋਏ ਤੁਦ ਬਿਨ, ਦੂਜਾ ਨਹੀਂ ਕੋਏ, ਦੂਜਾ ਨਹੀਂ ਕੋਏ ਤੁਦ ਬਿਨ, ਦੂਜਾ ਨਹੀਂ ਕੋਏ, ਦੂਜਾ ਦੂਜਾ ਨਹੀਂ ਕੋਏ ਤੁਦ ਬਿਨ, ਦੂਜਾ ਨਹੀਂ ਕੋਏ, ਦੂਜਾ ਨਹੀਂ ਕੋਏ ਤੁਦ ਬਿਨ, ਦੂਜਾ ਨਹੀਂ ਕੋਏ, ਦੂਜਾ ਨਹੀਂ। ਵਾਹਿਗੁਰੂ। तुद बिन दूजा ना की कोए, तुद बिन दूजा ना की कोए, तुद बिन तुद बिन दूजा ना की कोए, तुद बिन दूजा ना की कोए, तुद बिन दूजा नाई कोए, तुद बिन दूजा नाई कोए, दूजा नाई कोए, तुद बिन दूजा नाई कोए, दूजा दूसरी घटना मेरे गुरु कलगियां वाले पिता महाराज जी ने आनंदपुर साहब दे अंदर वरताई। गरीब नवाज पिता दी संगतां दी गिनती ज़्यादा, सत्संगियो हजूर ने क्या एक जगह ते लंगर छकना मुश्किल कै, वक वक जथेदार बना के हजूर ने लंगर दा प्रबंध कीता ई। संगतां आउंदियां ने लंगर वरतदे ने, प्यारो अंदर ते बाहर दी भुख मिटदी कै। पर एक दिन की कलगी तर पिता महाराज लंगरां दे आगुआं दी परख करन गए कान, जिन्हां ने सतसंगियो कौम दी अगवाई करनी कै, जिन्हां ने इस साध संगत ते कौम दे आगू बननाई, उन्हां सेवादारां दा अंदर क्यों जा चाहीदा ए। एक साहब ने उच्ची भी परचा लगा दिता, जदों ओ प्रिख्या पाई हजूर अज भेस बदला के लंगरां च जांदे कान, ये गरीब जे बन के गए। जदों प्रशादे दी मंग कीती गई कोई जवाब देंदा है भले पुरशा पहचान नहीं ना, कोई आखदा है फकीरा देख अजे लंगर तैयार नहीं होया, दूजा कहिंदा है लंगर तो तैयार है अजे संगतां इकत्र नहीं खोईयां, तीसरा जदों जाके सतगुरु जी किसे नूं बेनती करदे कन वह कहिंदा कै पई लंगर भी तैयार कै, संगत भी आ रही पहले छक के जाएगी ते तैनू उन्हें चिर उड़ी करनी पएगी, कोई कुछ बहाने कोई कुछ बहाने। पर जदों मेरे गरीब नवाज पिता महाराज इस उस महापुरख दे कोल गए, सतसंगियो जिसने अपनी जुबान तो सतगुरां दी उस्तत करदियां ये बचन कहे सन, अज पेशे चशम आ बुते न मेहरबान गुजस्त, वो कहिंदा कै मेरे ते सतगुरां ने केवल अपनी धौण कुमा के एक निगाह पाई ते अंदर रब्बी प्यार जगाया। जदों उहदे कोल गए जाके इको गल कही, गुरु दे प्यारिया मैं भुखा वां, जदों गुरु गोबिंद सिंह पिता दी जुबान तो ये बचन सुनिया मैं भुखा वां, ते भाई नंद लाल सिंह जी एकदम द्रव गए, कहन लगे मेरे साइया भुखा ना कह, दुनिया नू लोक पर लोक दी दुनिया दी भुख मिटाण वाले आ, तू भुखा नहीं हो, भुखे तो साडे वर्गे लोग कौन गे, सदा रजिया रजाउण वाले आ, मैं सदके तेरे बोलां तो ते तेरे घर आए तो। उस वक्त पहला नाले प्रशादा लियांदा ए, प्रशादा जदों जो भी तैयार सी अगे रखिया ते कहन लगे गरीब नवाज नू सतगुरु जी जो कुछ तैयार सी इनू जरा प्रवान करो, मैं नाल नाल होर तैयार करके छकाउना वा। ते साहब उच्चे रोक के पुछदे ने नंद लाला तू ये मेरे सामने सेवा तो इंज कर रहे हैं जिमें कोई गुरु की सेवा कर रहा कोई, मैं एक भुखा तो लोड़वंद आदमी हाँ, ये मेरे सतगुरां की निम्रता है, ये समर्थ गुरु ने पूरने पाने सन। उदो प्यारे भाई साहब का अंदर जो सियाणा गुरु की बाणी ने किया है, उदो कहन लगा दाता ना भुलेखे विच पा, ना भुखा बाण ना लोड़वंद बाण, तेरी कृपा दे नाल अंदरों एहो जी मैनू अख मिल गई दाता, एक केवल भिखारी का रूप तो की ਹਜ਼ਾਰਾਂ ਰੂਹ ਵਟਾ ਕੇ ਵੀ ਤੂੰ ਮੇਰੇ ਕੋਲ ਆਵੇਂ, ਕਿਰਪਾ ਤੇਰੀ ਦੇ ਨਾਲ ਹਰ ਰੂਪ ਦੇ ਅੰਦਰ ਤੇਰੀ ਪਹਿਚਾਨ ਕਰ ਸਕਦਾ ਕਾਂ। ਸਤਸੰਗੀ, ਜਦੋਂ ਭਾਈ ਅਨੰਦ ਲਾਲ ਸਿੰਘ ਜੀ ਦੇ ਕੋਲ ਜਦੋਂ ਇੱਕ ਗਰੀਬ ਦੇ ਰੂਪ ਵਿੱਚ ਵੀ ਆਇਆ ਤਾਂ ਉਸ ਵਕਤ ਭਾਈ ਸਾਹਿਬ ਨੇ ਪਹਿਚਾਣ ਕੇ ਪ੍ਰਸ਼ਾਦ ਛਕਾ ਦਿੱਤਾ। ਕਹਿ ਇਹਦਾ ਮਤਲਬ ਇਹ ਹੋਇਆ ਸਿੱਖ ਅੰਦਰੋਂ ਇੰਨਾ ਕੁ ਸਿਆਣਾ ਏ, ਇਹ ਕੇਵਲ ਸਤਿਗੁਰੂ ਪਿਤਾ ਨੂੰ ਤਖ਼ਤ 'ਤੇ ਹੀ ਸੁਭਾਮਾਨ ਨਹੀਂ ਵੇਖਦਾ, ਇਹ ਤਾਂ ਰੱਬ ਦੇ ਬਣਾਏ ਇਕੱਲੇ ਇਕੱਲੇ ਜੀਵਾਂ ਵਿੱਚੋਂ ਵੀ ਗੁਰੂ ਵੇਖਣ ਦੀ ਇਹਦੇ ਕੋਲ ਜੁਗਤੀ। ਕਹਿ ਸਤਸੰਗਿਓ, ਦੂਸਰੀ ਗੱਲ, ਇਹ ਕਦੇ ਵੀ ਗੁਰੂ ਕਾ ਸਿੱਖ ਇਹਦੇ ਸਾਹਮਣੇ ਕੋਈ ਗਰੀਬ ਆਵੇ, ਲੋੜਵੰਦ ਆਵੇ, ਸਤਸੰਗਿਓ ਉਹਨੂੰ ਬੰਦਾ ਨਹੀਂ ਸਮਝਦਾ, ਉਹਨੂੰ ਰੱਬ ਵੱਲੋਂ ਭੇਜਿਆ ਹੋਇਆ ਸਮਝ ਕੇ ਉਹਦਾ ਅਦਬ ਅਤੇ ਸਤਿਕਾਰ ਕਰਦਾ ਏ। ਜੇਕਰ ਆਗੂ ਵੀ ਇਹੋ ਜਿਹੇ ਹੋਣ, ਸਤਸੰਗਿਓ ਦੂਜਾ ਅੰਦਰ ਹੈ ਨਹੀਂ, ਗੁਰੂ ਗੁਰੂ ਨੂੰ ਵੇਖ ਕੇ ਗੁਰੂ ਨੂੰ ਵੇਖਣ ਦਾ ਅੰਦਰੋਂ ਇਤਨੀ ਕੁ ਸਤਿਗੁਰੂ ਨੇ ਸਿਆਣਪ ਦਿੱਤੀ ਏ। ਹੁਣ ਸਤਸੰਗਿਓ ਦੋ ਪ੍ਰੀਖਿਆ ਵਿੱਚੋਂ ਪਾਸ ਹੋ ਗਏ, ਪਰ ਇੱਕ ਖੋਟ ਵੀ ਸਤਿਗੁਰੂ ਨੇ ਵਿਖਾਈ, ਜਿਵੇਂ ਕਰਤਾਰਪੁਰ ਵਿੱਚੋਂ ਵੀ ਖੋਟ ਨਿਕਲੀ ਸੀ, ਅਨੰਦਪੁਰ ਸਾਹਿਬ ਵਿੱਚੋਂ ਵੀ ਖੋਟ ਕੁਝ ਨਾ ਕੁਝ ਨਿਕਲੀ। ਸਤਸੰਗਿਓ ਜਦੋਂ ਮੇਰੇ ਖਜੂਰ ਨੇ ਕਿਹਾ ਅੱਜ ਕੀਰਤਨ ਦੀ ਸਮਾਪਤੀ ਤੋਂ ਬਾਅਦ ਇੱਥੇ ਦਰਬਾਰ ਦੇ ਅੰਦਰ ਇੱਕ ਮਦਾਰੀ ਵਾਲਾ ਰਿੱਛ ਦਾ ਤਮਾਸ਼ਾ ਕਰੇਗਾ, ਤਮਾਸ਼ਾ ਹੋ ਗਿਆ, ਸੰਗਤ ਵਿੱਚ ਖਿੜਖਿੜਾ ਕੇ ਖਾਸਾ ਪੈ ਗਿਆ, ਹੈਰਾਨੀ ਹੋ ਰਹੀ ਹੈ, ਸਤਿਗੁਰੂ ਤਾਂ ਸੰਗਤ ਵਿੱਚ ਇੱਕ ਕੋਈ ਸਰੀਰ ਖਿੱਲੇ, ਅਤੇ ਸਾਹਿਬ ਕਹਿੰਦੇ ਨੇ ਸਰੀਰ ਤਾਂ ਪਿਆ ਖਿਲਦਾ ਕਿਉਂਕਿ ਮਨ ਪਿਆ ਖਿਲਦਾ ਹੈ, ਭਈ ਬਾਹਰੋਂ ਟਿਕਾਓ ਨਹੀਂ ਤਾਂ ਅੰਦਰ ਕਿਵੇਂ ਟਿਕਾਓ ਹੋਏਗਾ। ਫਿਰ ਅੱਜ ਸਤਿਗੁਰੂ ਆਪ ਹੀ ਇਹ ਕਿਉਂ ਤਮਾਸ਼ੇ ਕਰਵਾ ਰਹੇ ਨੇ, ਹਾਸਾ ਪਿਆ ਅਤੇ ਸਤਿਗੁਰਾਂ ਨੇ ਪੁੱਛਿਆ ਭਾਈ ਕੀਰਤੀਆ ਕੌਣ ਏ, ਕਹਿਣ ਲੱਗਾ ਸਤਿਗੁਰੂ ਮੈਨੂੰ ਨਹੀਂ ਜੇ ਪਤਾ ਕੌਣ ਏ, ਹਜ਼ੂਰ ਕਹਿੰਦੇ ਤੇਰਾ ਪਿਤਾ ਜੋ ਇਸ ਦਰਬਾਰ ਦੇ ਅੰਦਰ ਗੁਰੂ ਤੇਗ ਬਹਾਦਰ ਪਿਤਾ ਦੀ ਵੀ ਸੇਵਾ ਵਿੱਚ ਰਿਹਾ, ਜਿਹੜਾ ਸਦਾ ਗੁਰੂ ਸੰਗਤ ਦੀ ਸੇਵਾ ਨਿਭਾਇਆ ਕਰਦਾ ਸੀ, ਅੱਜ ਉਹ ਰਿੱਛ ਦੀ ਜੂਨ ਵਿੱਚ ਪੈ ਕੇ ਤੇਰੇ ਸਾਹਮਣੇ ਖੜਾ ਹੈ। ਬੜੀ ਹੈਰਾਨਗੀ ਹੋਈ, ਚਾਹੀਦੀ ਵੀ ਕਹਿ ਜੇ ਪੂਰੇ ਸਤਿਗੁਰੂ ਦੀ ਸ਼ਰਨ ਲਿਆ ਵੀ ਕਿਧਰੇ ਰਿੱਛ ਬਾਂਦਰ ਹੀ ਬਣਨਾ ਕਹਿ ਤਾਂ ਕੀ ਲਾਭ ਪੂਰੇ ਸਤਿਗੁਰੂ ਪਿਤਾ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਣ ਦਾ। ਪਰ ਇਹ ਗੱਲ ਤਾਂ ਅਸੀਂ ਬੜੀ ਛੇਤੀ ਨਾਲ ਕਹਿ ਲਾਂਗੇ, ਜਿਹੜੀ ਗੱਲ ਸਤਿਗੁਰੂ ਪਿਤਾ ਜੀ ਕਹਿੰਦੇ ਨੇ ਜਰਾ ਉਧਰ ਧਿਆਨ ਕਰੀਏ। ਅਸੀਂ ਹਰ ਗੱਲ ਦਾ ਜਦੋਂ ਤਾਂ ਚੰਗਾ ਕੰਮ ਹੋਵੇ ਉਹ ਕ੍ਰੈਡਿਟ ਉਹਦਾ ਮਾਣ ਅਸੀਂ ਆਪਣੇ ਨਾਲ ਜੋੜਨਾ ਏ, ਅਤੇ ਜਦੋਂ ਕੋਈ ਮੰਦਾ ਹੋ ਜਾਏ ਇਹ ਗੁਰੂ ਦਾ ਭਾਣਾ ਹੀ ਹੋਏਗਾ। ਭਾਣਾ ਏਡੀ ਭੈੜੀ ਚੀਜ਼ ਏ, ਜਿਹੜੇ ਕੋਈ ਭੈੜਾ ਕੰਮ ਹੋ ਗਿਆ ਉਹ ਸਤਿਗੁਰੂ ਨਾਲ ਜੋੜ ਦਿਓ। ਸਤਸੰਗਿਓ ਸਿਆਣਾ ਤਾਂ ਉਲਟਾ ਕਹਿੰਦਾ ਕਹਿ ਜਿਤਨੇ ਔਗਣ ਨੇ ਦਾਤਾ ਉਹ ਮੇਰੇ ਕਾਰਨ, ਜਿਤਨੀਆਂ ਰਹਿਮਤਾਂ ਸਤਿਗੁਰੂ ਉਹ ਤੇਰੀਆਂ ਨੇ, ਮਤ ਮੇਰੀ ਥੋੜ੍ਹੀ ਕਹਿ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਤਾਂ ਕਹਿੰਦੇ ਨੇ ਭਈ ਸਾਡੀ ਉਹ ਹਾਲਤ ਏ ਦਾਤਾ, ਤੂੰ ਤਾਂ ਦਰਿਆ ਅਤੇ ਸਮੁੰਦਰ ਦੀ ਤਰ੍ਹਾਂ ਦਿਨ ਰਾਤ ਖੁੱਲ੍ਹੀ ਕੀ ਰਹਿਮਤ ਵਰਤਾ ਰਿਹਾ ਏ, ਪਰ ਮੈਂ ਬਦਕਿਸਮਤ ਬਬੀਏ ਦੀ ਤਰ੍ਹਾਂ ਦਰਿਆ ਅਤੇ ਸਮੁੰਦਰ ਤੋਂ ਪਾਣੀ ਪੀ ਨਹੀਂ ਸਕਦਾ, ਇਹ ਗਲਤੀ ਮੇਰੀ ਏ। ਕੋਲ ਖੋ ਕੇ ਵੀ ਉਹ ਹੋਰ ਪਾਸੇ ਪਿਆ ਪੁਕਾਰਾਂ ਕਰਦਾ ਏ, ਸਾਡੇ ਕੋਲ ਸਤਿਗੁਰੂ ਰਹਿਮਤ ਦਾ ਦਰਿਆ ਬਣ ਕੇ ਵਗ ਰਹੇ ਨੇ, ਅਤੇ ਸਿੱਖ ਜੇ ਕਿਸੇ ਹੋਰ ਪਾਸੇ ਪੁਕਾਰ ਕਰਕੇ ਕੁਝ ਮੰਗਦਾ ਹੈ ਤਾਂ ਇਹਦੀ ਆਪਣੀ ਕਮਜ਼ੋਰੀ ਏ। ਜਦੋਂ ਨਾਚ ਹੋਇਆ ਅਤੇ ਪੁੱਛਿਆ ਜੀ ਰਿੱਛ ਬਣ ਗਿਆ ਏ, ਦਾਤਾ ਕਿਵੇਂ ਬਣ ਗਿਆ, ਉਦੋਂ ਸਤਿਗੁਰਾਂ ਨੇ ਇੱਕ ਤੀਜੀ ਅੱਖ ਵੀ ਜਿਹੜੀ ਖੋਲ੍ਹਣੀ ਸੀ, ਕਿਉਂਕਿ ਦੂਜੇ ਲੱਗੇ ਜਾ ਦੀ ਬੇਨਤੀ ਕਰ ਰਿਹਾ ਸਾਂ, ਦੂਜਾ ਨਹੀਂ ਕੁਝ ਵੀ ਆਉਂਦਾ, ਨਾ ਗੁਰੂ ਦੇ ਬਰਾਬਰ ਕੋਈ ਦੂਜਾ। ਲੰਗਰ ਵਿੱਚ ਆਈ ਸਤਸੰਗੀ ਜਣੋ, ਭਾਵੇਂ ਸਤਿਗੁਰੂ ਪਿਤਾ ਜੀ ਆਪ ਆਏ ਨੇ। ਵੈਸੇ ਨਾ ਮੈਂ ਜਦੋਂ ਇਤਿਹਾਸ ਦੇ ਪੰਨੇ ਪੜ੍ਹਦਾ ਵਾਂ, ਗੁਰੂ ਕਲਗੀਧਰ ਪਿਤਾ ਤਾਂ ਨਹੀਂ ਮੈਂ ਕਹਿੰਦਾ, ਨਿਰੰਕਾਰ ਆਪ ਹਮੇਸ਼ਾ ਪਹਿਲਾਂ ਬਹੁਤੇ ਮਹਾਂਪੁਰਖਾਂ ਦੇ ਜੀਵਨ ਦੇ ਅੰਦਰ ਇੱਕ ਭਿਖਾਰੀ ਬਣ ਕੇ ਆਏ। ਜੇ ਤਾਂ ਉਸ ਨੇ ਉਦੋਂ ਪਹਿਚਾਣ ਲਿਆ ਅਤੇ ਤਰ ਗਿਆ। ਲਾਹੌਰ ਕੀ ਹੋਇਆ ਸੀ, ਭਾਈ ਬੁੱਧੂ ਦੇ ਕੋਲ ਇੱਕ ਭਿਖਾਰੀ ਆ ਗਿਆ ਏ, ਅੰਦਰ ਗੁਰੂ ਬਿਰਾਜਮਾਨ ਏ, ਸੰਗਤ ਬਿਰਾਜਮਾਨ ਏ, ਅਤੇ ਜਦੋਂ ਰੱਬ ਉਸ प्यारे सिख दे राही अंदर वड़ना चाहिया ती दरवाजा बंद कर लिया। जे उदो खोल देंदा ते सदा ली बेड़ा पार, पर पहचान भी तां गुरु दी कृपा तो बिना नहीं ना खोनी। सतसंगियो ये तां धन गुरु अंगद पिता महाराज जी तुहाडी दया खोए ते सी स्याणे खोईए। उदो साहब ने कहा सी गुरु कलगियां वाले पिता ने ये वरतांदा सी प्रसाद, प्रसाद वरत रहा सी संगत विच। ते प्यारियो ये साध संगत एक ऐसा जिहा अस्थान जे असी इत्थे बैठियां दे कदे औगन नहीं वेखदे, कदे कोई ये नहीं यतन करदा जिहड़े बाहर जोड़े पए ने इन्हां नूं वख करके वेख लवां पाठ करन वालियां दे किहड़े जोड़े खन ते ना करन वालियां दे किहड़े, किहड़े हिंदू मुसलमान अंदर मत्था टेकण गए उन्हां दे ते किहड़े सिखां दे, किहड़े बीबियां दे किहड़े बंदियां दे, ना गरीब ना अमीर सिख दा भरोसा है। जिहड़ा भी गुरु नानक पिता दे दर ते लंघ गया उस दा नाम पै गया साध संगत, ते साध संगत जदों बन जांदी है प्यारे हो उह साध संगत दी अपनी खोंद मुक जांदी है, उन्हां दे अंदर कौन आ के प्रवेश कर जांदा है। सहिब कहिंदे विच संगत हर प्रभ वरतदा, विच संगत हर प्रभ वरतदा, बुझो शब्द विचार। इन्हां संगत विच तां प्रभु आप बैठा सी, बोलिया तेरे पिता ने जदों प्रसाद वरताया एक पूर्ण ब्रह्म ज्ञानी महापुरख तुरे जांदे ने, तरला लै के ये गल कही सी प्यारिया मैं तुरिया जांदा सां गुरु का प्रसाद वरत रहा सी, मैं प्रसाद लैना चाहुंदा वां तेरे पिता नूं संगत विच बैठे कोई प्रेमी विचो रब ते गुरु नज़र नहीं आया। वह कहन लगा क्यों एवें रिछ वांगू टपू टपू करी जाना है, टिक के बह जा। गरीब नवाज पिता जी कहन लगे भाई कीर्तिया गुरु दे सिखो उस महापुरख दे अंदरों ये जुबान तो बचन निकले सन रिछ वांगू मैं तानी टपदा, गुरु दे कोल रह के तू आप ही रिछ वांगू टप टपया करदा है। उहदा बचन पूरा हो गया। सतसंगियो तवज्जो करिया जे कदे भुल के मेरे गुरु दी गोद विच बैठी कोई संगत लई कदे कोई बुरा शब्द कहना ता की कदे सोचना भी नहीं चाहिदा। प्यारियो जदो इहदे लई कोई बुरा ख्याल आ गया ना ते इहदा मतलब गल ओही बनेगी अजे संगत विचों एक नहीं नज़र आया ते इह क्यों पढ़दे फिरदे हो सभनी घटी शौ वसै सह बिन घट ना कोई, घट घट मैं खरजू बसै संतन कयो पुकार। संगत विचों एक नज़र आवे गुरु विचों एक नज़र आवे। सतसंगी जनो जेड़ा कोई भी मनुखता दा जीव है ओदे बाहरले कर्म नू नहीं अंदरों एक प्यारे नू देख के अपना अंदर दी बिरती दा चुकाओ ओदे नाल रखना फिर जा के सिखी मुकम्मल हुंदी है। मैं बेनती करा किधरे रह ना जावे जिहड़ी भाई लैणा दी अंतली प्रीख्या होई सी ओह सी मुरदे दे कोल खिलारिया गया। गुरु गोबिंद सिंह पिता ने जिहड़े पंज उठे मुरदे दे कोल नहीं खिलारिया, कहन लगे तुहानू खुद नू ए तन अपना खत्म करना पएगा। दुनिया वालों मुरदे खो जाओ उच्चे कोल मुरदा है, इच्छे खुद नू कृपान विखाई गई पर उच्चे भी ये बचन कहे सन सतगुरु तुसी कहिंदे हो मुरदा खाना मैं खाण नू तैयार हाँ, खा फिर। गरीब नवाज पैरां वालों के सिर वालों के साइड वालों शुरू करां जदों इन्नी गल कही ते साहिब ने उस वक्त पुछया सी लैणिया देख तू हर दुख क्यों चली जा रहे सतगुरु का हुक्म मान के, तेरे अंदर क्यों नहीं ये क्यों किंतु क्यों नहीं उठदा, तू सत बचन ही कही जाना ही। लैणिया सारे लोग चले गए आपो अपने घरें डर के कुछ मार खा के कुछ संशय लै के तू क्यों नहीं किधरे जाता। तो उस दिन भाई लैणा ने कहा सी गरीब नवाज जिहड़े दिन दा तेरे चरणा विच नमस्कार कीती है ना उस दिन तो बाद मेरा घर भी तुसी हो बार भी तुसी हो मेरा लोक भी तुसी परलोक भी तुसी मेरा दीन भी तुसी ते दुनिया भी दाता ਤੇਰੇ ਤੋਂ ਬਿਨਾਂ ਮੇਰਾ ਹੋਰ ਕੋਈ ਇਸ ਦੁਨੀਆਂ ਵਿੱਚ ਹੈ ਹੀ ਨਹੀਂ ਹੋ ਦੂਜਾ, ਬਸ ਇੱਕ ਤੂੰ ਹੀ ਤੂੰ ਏ। ਅਤੇ ਉਦੋਂ ਸਾਹਿਬ ਨੇ ਕਿਹਾ ਸੀ, ਲੈਣਿਆ ਜੇ ਤੈਨੂੰ ਗੁਰੂ ਤੋਂ ਇਲਾਵਾ ਕੋਈ ਦੂਜਾ ਟਿਕਾਣਾ ਨਹੀਂ ਦਿਸਦਾ, ਲੈ ਫਿਰ ਮੈਂ ਵੀ ਕੁੱਲ ਦੁਨੀਆਂ ਦੇ ਅੰਦਰ ਝਾਤ ਮਾਰ ਕੇ ਵੇਖ ਲਿਆ ਏ, ਨਿਰੰਕਾਰ ਦੀ ਜੋਤ ਜੋ ਮੇਰੇ ਅੰਦਰ ਟਿਕੀ ਹੈ, ਮੈਨੂੰ ਤੇਰੇ ਤੋਂ ਇਲਾਵਾ ਕੋਈ ਦੂਜਾ ਟਿਕਾਣਾ ਨਜ਼ਰ ਨਹੀਂ ਆਉਂਦਾ। ਉਹਦੇ ਵਿੱਚ ਟਿਕਾ ਕੇ ਭਾਈ ਲੈਣੇ ਤੋਂ ਗੁਰੂ ਅੰਗਦ ਪਿਤਾ ਬਣਾ ਦਿੱਤਾ ਗਿਆ। ਅਤੇ ਕਲਗੀਧਰ ਪਿਤਾ ਮਹਾਰਾਜ ਜੀ ਨੇ ਪੰਜਾਂ ਨੂੰ ਬੁਲਾਇਆ, ਜਾਤ ਨਹੀਂ ਪੁੱਛੀ, ਨਾ ਪੰਜਾਂ ਨੇ ਕੋਈ ਸਵਾਲ ਪੁੱਛਿਆ, ਸਤਿਗੁਰੂ ਜੀ ਕਿਰਪਾਨ ਨਾਲ ਕਿਉਂ ਇਹ ਸੀਸ ਉਤਾਰਨਾ ਚਾਹੁੰਦੇ ਹੋ, ਕਿਉਂ ਅੱਜ ਇਹ ਕੌਤਕ ਰਜੇ ਜੇ ਕੁਝ ਵੀ ਨਹੀਂ, ਜਿਨ੍ਹਾਂ ਨੇ ਸੀਸ ਚੁਕਾ ਦਿੱਤਾ ਇਹੋ ਜਿਹੇ ਮੌਕੇ 'ਤੇ ਵੀ, ਕਿਉਂਕਿ ਉਹਨਾਂ ਨੂੰ ਪਤਾ ਸਤਿਗੁਰੂ ਜੋ ਕਰਦਾ ਭਲਾ ਏ, ਕੋਈ ਦੂਜਾ ਨਹੀਂ ਇਹਦੇ ਬਰਾਬਰ ਕੋਈ ਸੁੱਖ ਦੇਣਕਾਰ। ਅਤੇ ਪਿਆਰੇ ਉਹਨਾਂ ਪੰਜਾਂ ਨੂੰ ਅੰਮ੍ਰਿਤ ਛਕਾ, ਉਹਨਾਂ ਨੂੰ ਵੀ ਕਹਿ ਦਿੱਤਾ ਸੀ ਇਹ ਮੇਰੇ ਰੂਪ ਨੇ। ਭਾਈ ਲਹਿੜੇ ਨੂੰ ਗੁਰੂ ਅੰਗਦ ਬਣਾ ਕੇ ਗੁਰੂ ਨਾਨਕ ਪਿਤਾ ਉਹਨਾਂ ਦੇ ਚਰਨਾਂ 'ਚ ਆਪ ਮੱਥਾ ਟੇਕਿਆ। ਕਲਗੀਧਰ ਪਿਤਾ ਨੇ ਪੰਜ ਪਿਆਰਿਆਂ ਨੂੰ ਸਾਜ ਕੇ ਅੰਮ੍ਰਿਤਧਾਰੀ ਬਣਾ ਕੇ ਉਹਨਾਂ ਦੇ ਚਰਨਾਂ 'ਚ ਆਪ ਬਹਿ ਕੇ ਅੰਮ੍ਰਿਤ ਦੀ ਮੰਗ ਕੀਤੀ ਹੈ। ਇੱਕ ਵਾਰ ਕਰੋ ਰਸਨਾ ਪਵਿੱਤਰ ਸਾਰੇ, ਆਪਣੇ ਗੁਰੂ 'ਤੇ ਮਾਣ ਕਰੋ ਅਤੇ ਰਲ ਕੇ ਆਖੋ ਜੇ ਗੁਰਵਡ ਪਾਗੀ ਪਾਇਆ ਐਸਾ, ਗੁਰਵਡ ਪਾਗੀ ਪਾਇਆ, ਗੁਰਵਡ ਪਾਗੀ ਪਾਇਆ ਐਸਾ, ਗੁਰਵਡ ਪਾਗੀ ਪਾਇਆ, ਗੁਰਵਡ ਪਾਗੀ। ਗੁਰਵਡ ਪਾਗੀ ਪਾਇਆ ਐਸਾ, ਗੁਰਵਡ ਪਾਗੀ ਪਾਇਆ, ਗੁਰਵਡ ਪਾਗੀ ਪਾਇਆ ਐਸਾ, ਗੁਰਵਡ ਪਾਗੀ ਪਾਇਆ, ਗੁਰਵਡ ਪਾਗੀ। ਭਾਗ ਵੱਡੇ ਹਨ ਧੰਨ ਗੁਰੂ ਅੰਗਦ ਪਿਤਾ ਮਹਾਰਾਜ ਜੀ ਦਾ ਬਚਨ, ਚਾਕਰ ਲੱਗੇ ਚਾਕਰੀ ਨਾਲੇ ਗਾਰਬਵਾਦ, ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ। ਉਸ ਨੌਕਰ ਨੂੰ ਨੌਕਰ ਨਹੀਂ ਕਹਾਂਗੇ ਜਿਹੜਾ ਮਾਲਕ ਨਾਲ ਕਦੇ ਵਾਦ ਵਿਵਾਦ ਝਗੜੇ ਕਰੇ, ਉਹਦੇ ਸਾਹਮਣੇ ਅਹੰਕਾਰ ਕਰੇ, ਗੱਲਾਂ ਬਹੁਤੀਆਂ ਕਰੇ। ਸਤਿਗੁਰੂ ਜੀ ਦਾ ਬਚਨ ਏ, ਸਿੱਖ ਉਹ ਨਹੀਂ ਸੱਚਾ, ਆਸ਼ਕ ਉਹ ਨਹੀਂ ਸੱਚਾ ਜਿਹੜਾ ਆਪਣੇ ਸਤਿਗੁਰੂ ਪਿਤਾ ਮਹਾਰਾਜ ਜੀ ਦੇ ਹੁਕਮ ਦੇ ਉੱਪਰ ਕਿੰਤੂ ਪਰੰਤੂ ਕਰਦਾ ਫਿਰੇ, ਕਦੇ ਝਗੜੇ ਪਾਵੇ, ਆਪਣੇ ਅਹੰਕਾਰ ਦੀ ਪ੍ਰਦਰਸ਼ਨੀ ਕਰੇ। ਸਤਸੰਗਿਓ, ਜਿਹੜਾ ਸਤਿਗੁਰੂ ਦਾ ਹੁਕਮ ਮੰਨ ਕੇ ਅੰਮ੍ਰਿਤਧਾਰੀ ਹੁੰਦਾ ਨਹੀਂ, ਨਾਮ ਜਪਦਾ ਨਹੀਂ, ਇੱਕ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਨੂੰ ਸਮਰੱਥ ਗੁਰੂ ਨਹੀਂ ਮੰਨਦਾ, ਅਤੇ ਇਹ ਕਦੇ ਪੁੱਛੀ ਜਾਂਦਾ ਗੁਰਬਾਣੀ ਵਿੱਚ ਇਹ ਕਿਉਂ ਨਹੀਂ ਲਿਖਿਆ, ਇਹ ਕਿਉਂ ਨਹੀਂ ਲਿਖਿਆ, ਮੈਨੂੰ ਖਿਮਾ ਕਰਿਆ ਜੇ, ਕੇਵਲ ਇੱਕ ਜ਼ਰੂਰ ਬੇਨਤੀ ਕਰਾਂਗਾ। ਕਈ ਵਾਰ ਤਾਂ ਅਸੀਂ ਇਹੋ ਜਿਹੀ ਵੀ ਗੁਸਤਾਖੀਆਂ ਕਰ ਜਾਂਦੇ ਹਾਂ ਗੁਰੂ ਦੀ ਗੋਦ ਅੰਦਰ ਬੈਠ ਕੇ ਵੀ, ਪਤਾ ਨਹੀਂ ਸਾਡੀ ਹਿੰਮਤ ਕਿਵੇਂ ਪੈਂਦੀ ਹੈ। ਏਡਾ ਵੱਡਾ ਸਤਿਗੁਰੂ 'ਤੇ ਸ਼ੱਕ ਖੜਾ ਕਰਨਾ, ਭਈ ਗੁਰੂ ਗ੍ਰੰਥ ਸਾਹਿਬ ਪਿਤਾ ਵਿੱਚ ਵੀ ਕੁਝ ਉਹ ਬਚਨ ਨੇ ਜਿਹੜੇ ਸੰਗਤ ਵਿੱਚ ਨਹੀਂ ਕਹਿ ਜਾ ਸਕਦੇ। ਪਿਆਰਿਓ, ਇਹੋ ਜਿਹਾ ਫਿਰਦਾ ਸੜਬੜ ਕਿਉਂ ਨਹੀਂ ਜਾਂਦਾ ਜਿਹੜਾ ਮੇਰੇ ਸਤਿਗੁਰੂ 'ਤੇ ਕਿੰਤੂ ਕਰਦਾ ਹੈ, ਕਿਵੇਂ ਹਿੰਮਤ ਪੈ ਗਈ। ਸਤਸੰਗਿਓ, ਨਾਲੇ ਕਹਿੰਦੇ ਹੋ ਸਤਿਗੁਰ ਸਭਨਾਂ ਦਾ ਭਲਾ ਮਨਾਹੀਂਦਾ, ਤਿਸ ਦਾ ਬੁਰਾ ਕਿਉਂ ਹੋਏ। ਮੇਰਾ ਸਤਿਗੁਰੂ ਸਰਬੱਤ ਦਾ ਭਲਾ ਕਰਨਾ, ਹਰ ਬਚਨ ਉਹ ਗੁਰਬਾਣੀ ਦਾ ਜਿਹਦੇ ਨਾਲ ਸਾਡੇ ਅੰਦਰ ਇੱਕ ਵਾਹਿਗੁਰੂ ਦੀ ਜੋਤ ਜਗਮਗਾ ਉੱਠੇਗੀ, ਸਮੁੱਚੀ ਮਨੁੱਖਤਾ 'ਚੋਂ ਇੱਕ ਨੂੰ ਅਸੀਂ ਵੇਖਣ ਜੋਗੇ ਹੋ ਜਾਵਾਂਗੇ, ਸਾਧ ਸੰਗਤ ਵਿੱਚੋਂ ਇੱਕ ਸਾਈਂ ਦਾ ਦੀਦਾਰ ਕਰਾਂਗੇ। ਪਿਆਰਿਓ, ਇਹ ਕਦੇ ਵੀ ਖਿਆਲ ਨਹੀਂ ਆਉਣੇ ਚਾਹੀਦੇ, ਗੱਲਾਂ ਕਰੀ ਜਾਣੀਆਂ ਕਨੇਰੀਆਂ। ਸਾਹਿਬ ਕਹਿੰਦੇ ਜਿਹੜੇ ਹੁਕਮ ਨਹੀਂ ਮੰਨਦੇ ਉਹਨਾਂ ਨੂੰ ਹੋਰ ਤਾਂ ਭਾਵੇਂ ਮਾਇਆ ਵੀ ਬੜੀ ਮਿਲ ਜਾਏ, ਦੁਨੀਆਂ 'ਚੋਂ ਭਾਵੇਂ ਜਿੰਨਾ ਮਰਜ਼ੀ ਮਾਣ ਮਿਲ ਜਾਵੇ, ਪਰ ਗੁਰੂ ਨਾਨਕ ਦੀ ਬਖਸ਼ਿਸ਼ ਦਾ ਕਦੇ ਸਵਾਦ ਨਹੀਂ ਉਹ ਮਾਣ ਸਕਣਗੇ। दूसरा वचन गरीब अनुवाद पिता दाए आप गवाए सेवा करे ता किच पाए मान नानक जिसनो लगा तिस मिले लगा सो परवान। सतसंगियो इस गुरु नानक पिता दे सामने ता आपा गवा के सेवा करनी है ता सतगुरु दे घरों माण मिलेगा वो माण जिदे नल अंदर विकार दूर हो जाते ने जिमें कहने ना तुझ ऊपर मेरा कह माणा ये माण प्यार वाला जड़ा माण साढ़े अंदरों अंकार ते बाकी विकार दूर करता है। हजूर कहिंदे ने प्यारो जिहड़ा सतगुरु दे दर ते लगा है ना सेवा करन सिमरन करन वो एक दिन जरूर सतगुरु का रूप हो जाएगा तिस मिले जड़ा आपा गवा के ते जिहड़ा लगा है आपा गवांदा है प्यारो परवान वो ये जिसनों सतगुरु ने अपनी निगाह दे अंदर परवान कर लिया कै परवानगी तां शुरुआत कै साड़ी असी अमृत तारी होइए पूजा असी करनी अकाल दी परचे दा मतलब हुंदा है प्यार करना गुरु शब्द नूं ते दीदार करना है खालसे दा। फिर बस वो एक गल कह के समाप्ति करां महला दूजा जो जिए हुए सो उगवे मोका कह आवाओ बीजे बिख मंगे अमृत वेखो एओ न्याओ। मतलब कह जो कुछ अंदर असी बीजांगे वो कुछ प्रगट अवश्य होएगा मुँह तो केवल गल्लां जो मर्जी करी जाइए अंदर नहीं प्रगट होना है जे कई गल्लां नाल बीजिए जहर ते लगे अमृत ऐसा नहीं होना। तन गुरु अंगद पिता जी का बचन है प्यारो अंदरों सतगुरु जी के शब्द का बीज पा के उन प्यार करो फिर गुरु आप ही बाहर भी सानू खुशियाँ खेड़े प्रदान करेगा बाहरों सतगुरु पिता जी अपने आप ही सियाणप देवेगा। धन गुरु अंगद पिता महाराज जी कृपा करन असानू भी एहो जी सोजी देन असी सतगुरु पातशाह दी निगाह दे अंदर सच्चे आशक सच्ची प्रीत अंदर पा के सतगुरु जी दे दर्शन दीदार कर सकीए भुल चुक दी खिमा करिया जी प्यार सहित फतेह बुलाओ जी। वाहिगुरु जी का खालसा वाहिगुरु जी की फतेह।
गुरु प्यारी साध संगत ते संत भाई साहब सिंह जी जिन्हां ने गुरु अंगद साहब दी पवित्र जीवनी उन्हां दे श्लोकां नाल उदाहरणां दे के गुरु नानक साहब दे चरणां नाल जोड़िया है सो इन्हां दी कथा हर रोज़ सवेरे ते शाम